ਸੋਫਾ ਸੈੱਟ ਮੈਟ੍ਰੇਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ
437-242-3158
ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ ਟਰੈਕਿੰਗ ਟੂਡੇ ਰੇਡੀਓ ਮੰਡੇ ਟੂ ਫਰਾਈਡੇ ਪ੍ਰੋਗਰਾਮ ਚੱਲਦਾ 770 AM ਡਾਲ ਤੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ੁਰੂਆਤ ਕਰਨ ਦਾ ਸਾਨੂੰ ਮੌਕਾ ਮਿਲ ਜਾਂਦਾ 770 AM ਡਾਲ ਤੇ ਸਾਰੀ ਦਿਹਾੜੀ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ 7 ਹੀ ਦਿਨ ਪਰ ਆਪਾਂ ਹੋਈਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ ਖਬਰਸਾਰ ਯੁੱਧਵੀਰ ਜਸਵਾਲ ਜੀ ਵਾਈ ਮੀਡੀਆ ਅਤੇ ਨਾਲ ਦੀ ਨਾਲ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ ਜੰਜੂਆ ਸਾਹਿਬ ਪ੍ਰੋਗਰਾਮ ਲੈ ਕੇ ਆਉਂਦੇ ਹਨ ਸੋਢੀ ਨਾਗਰਾ ਚਾਂਜੀ ਅਤੇ ਬਰਾੜ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ 770 AM ਡਾਇਲ 'ਤੇ ਸਵੇਰ ਤੋਂ ਸ਼ਾਮ ਸੁਣਿਆ ਕਰੋ ਜ਼ਰੂਰ ਸਵੇਰੇ ਸਵੇਰੇ ਤੁਹਾਨੂੰ ਅਪਡੇਟ ਕਰ ਦਈਏ ਖਬਰਾਂ ਦੀ ਕੀ ਕੁਛ ਹੋ ਰਿਹਾ ਕਮਿਊਨਿਟੀ ਦੇ ਵਿੱਚ ਸਾਡੇ ਨਾਲ 24 ਘੰਟੇ 7 ਦਿਨ ਜੁੜੇ ਰਹਿਣਾ ਚਾਹੁੰਦੇ ਹੋ ਖਬਰਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕੀ ਕੁਛ ਹੋ ਰਿਹਾ ਕਮਿਊਨਿਟੀ ਦੇ ਵਿੱਚ ਸਾਡਾ ਚੈਨਲ ਹੈਗਾ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਟੀਵੀ, ਹਰ ਇੱਕ IPTV ਸਟ੍ਰੀਮਿੰਗ ਡਿਵਾਈਸਿਸ 'ਤੇ ਚੱਲਦਾ। ਜੇ ਨਹੀਂ ਮਿਲਦਾ ਸਾਨੂੰ ਦੱਸ ਦਿਓ, ਪਰ ਸਾਰੇ ਪਾਸੇ ਚੱਲ ਰਿਹਾ ਹੈਗਾ ਆ। ਸਾਡੀ ਐਪ ਹੈਗੀ ਆ ਟਰੱਕਿੰਗ ਟੂਡੇ ਟੀਵੀ ਦੀ ਐਪ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ, ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਐਪ ਡਾਊਨਲੋਡ ਕਰਕੇ। ਚਾਹੇ ਰੇਡੀਓ ਹੋਵੇ, ਟੀਵੀ ਹੋਵੇ, ਮਿਊਜ਼ਿਕ ਸੁਣਨਾ ਹੋਵੇ, 24 ਘੰਟੇ ਖਬਰਾਂ ਦੇਖਣੀਆਂ ਹੋਣ। ਸਾਡਾ ਚੈਨਲ ਦਾ ਲੇਆਊਟ, ਜਿਹੜੀ ਡਾਟਾ ਫੀਡ ਹੈਗੀ ਆ, ਬਿਲਕੁਲ ਜਿੱਥੇ ਮੈਂ ਬੈਠਾ ਥੱਲੇ ਪਾਸੇ ਡਾਟਾ ਫੀਡ ਚੱਲਦੀ ਆ, ਪੰਜਾਬੀ ਵਿੱਚ ਅਤੇ ਇੰਗਲਿਸ਼ ਵਿੱਚ ਖਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ, ਦੇਖਣ ਨੂੰ ਮਿਲ ਜਾਂਦੀਆਂ। ਅਤੇ ਮੌਸਮ ਦਾ ਹਾਲ ਚਾਲ, ਦੁਨੀਆ ਭਰ ਦੇ ਮੌਸਮ ਦਾ ਹਾਲ ਚਾਲ ਦੇਖਣ ਨੂੰ ਮਿਲ ਜਾਂਦਾ, ਵਿਦ ਟਾਈਮ ਵਿਦ ਡੇਟ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ। ਜੁੜੇ ਰਹੋ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ ਦੇ ਨਾਲ, ਟਰੱਕਿੰਗ ਟੂਡੇ ਰੇਡੀਓ ਦੇ ਨਾਲ। CKMS 102.7 FM ਦੇ ਚੱਲਦਾ 9 ਵਜੇ ਤੱਕ ਪ੍ਰੋਗਰਾਮ, 7 to 9, 7 to 8 WTUR 770 AM ਡਾਲ 'ਤੇ ਚੱਲਦਾ ਹੈਗਾ। ਸਟੂਡੀਓ ਦਾ ਨੰਬਰ ਹੈਗਾ 416-837-1515, 416-837-1515। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਲਾਈਵ, ਅਤੇ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਬੜੀ ਜਲਦੀ ਥੋੜ੍ਹਾ ਜਿਹਾ ਠਹਿਰ ਕੇ ਆਪਾਂ ਲੈ ਕੇ ਆਵਾਂਗੇ ਜਸਵਿੰਦਰ ਯਾਹ ਸਾਹਿਬ ਨੂੰ, ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਟੀਵੀ, ਲੋਕਲ ਕੈਨੇਡੀਅਨ ਨਿਊਜ਼ ਦੇ ਨਾਲ ਨਾਲ ਸਪੋਂਸਰ ਬਿਨਾਂ ਭੈਣਾਂ ਦੇ ਸੰਦੇਸ਼ ਸਪੋਰਟ ਕਰਿਆ ਕਰੋ। ਨਾਗਰਾ ਫਾਲ ਦਾ ਮੇਲਾ, ਮੇਲਾ ਬਿਲਕੁਲ ਫਰੀ ਆ, ਆ ਰਿਹਾ 10 September ਨੂੰ। ਸੋ ਵੀਕਐਂਡ ਵਿਹਲਾ ਰੱਖ ਲੈਣਾ, ਤੁਸੀਂ ਟੈਕਸਟ ਮੈਸੇਜ ਕਰਦੇ ਹੋ, ਈਮੇਲਸ ਕਰਦੇ ਹੋ, ਸਟਾਲ ਬੁੱਕ ਕਰਨਾ ਹੋਵੇ ਬੁੱਕ ਕਰ ਸਕਦੇ ਹੋ। ਅਤੇ ਮੇਲਾ ਕਾਫੀ ਵੱਡਾ ਮੇਲਾ ਹੁੰਦਾ, 2013 ਤੋਂ ਲੈ ਕੇ ਆ ਰਿਹਾ। ਸੋ ਕੋਵਿਡ ਟਾਈਮ ਰੋਕਿਆ ਗਿਆ ਸੀਗਾ, ਅਤੇ ਹੁਣ ਐਸ ਸਮਰ, ਐਂਡ ਆਫ ਸਮਰ ਬਿਫੋਰ ਫਿਰ ਬਿਜ਼ੀ ਹੋ ਜਾਣਾ ਵਿੰਟਰ ਦੇ ਵਿੱਚ। ਸੋ ਇਹ ਮੇਲਾ 10 September ਨੂੰ ਰੱਖਿਆ ਗਿਆ, ਕੁਈਨ ਵਿਕਟੋਰੀਆ ਪਾਰਕ, ਜਿੱਥੇ ਪਹਿਲਾਂ ਮੇਲਾ ਹੁੰਦਾ ਸੀਗਾ। ਸੋ ਨਾਗਰਾ ਫਾਲ ਜੇ ਗਏ ਹੋ, ਜੇ ਨਹੀਂ ਗਏ, ਜਿੱਥੇ ਪਾਣੀ ਡਿੱਗਦਾ ਉੱਥੇ ਹੀ ਮੇਲਾ ਹੁੰਦਾ, ਕੁਈਨ ਵਿਕਟੋਰੀਆ ਪਾਰਕ ਦੇ ਬਿਲਕੁਲ ਨਾਲ ਹੀ ਹੈਗੀ ਆ। ਤੁਹਾਨੂੰ ਸਾਊਂਡ, ਤੁਹਾਨੂੰ ਮਿਊਜ਼ਿਕ ਸੁਣਦਾ, ਸਾਈਡ ਵਾਕ 'ਤੇ ਜਿੱਥੇ ਪਾਣੀ ਡਿੱਗਦਾ ਹੁੰਦਾ, ਤੁਸੀਂ ਮਿਸ ਨਹੀਂ ਕਰ ਸਕਦੇ। ਸੋ 10 September ਨੂੰ ਮੇਲਾ ਹੋਣਾ, ਕੋਈ ਜਾਣਕਾਰੀ ਲੈਣੀ ਹੋਵੇ ਸਾਡੀ ਕਿਸੇ ਵੀ ਟੀਮ ਮੈਂਬਰ ਨਾਲ ਸੰਪਰਕ ਕਰ ਸਕਦੇ, 416-451-2222 'ਤੇ ਮੇਨਾ ਕਰ ਸਕਦੇ ਹੋ। imela.ca ਦੀ ਵੈਬਸਾਈਟ ਹੈ, ਉਹਦੇ ਉੱਪਰ ਅਪਡੇਟ ਕਰਦੇ ਰਹੀਦਾ ਕਿਹੜੇ ਕਿਹੜੇ ਸਿੰਗਰ ਆ ਰਹੇ ਹਨ, ਬਹੁਤ ਸਾਰੇ ਸਿੰਗਰ ਪਹੁੰਚੇ ਹੋਏ ਹਨ, ਅਤੇ ਬਾਕੀ ਹੋਰ ਵੀ ਕਰ ਲਵਾਂਗੇ ਤੁਹਾਡੇ ਵਾਸਤੇ। ਇੱਕ ਐਂਟਰਟੇਨਮੈਂਟ ਹੈਗੀ ਆ, ਫੈਮਿਲੀ ਦੀ ਹੈਗੀ ਆ ਉੱਥੇ। ਸੋ ਵੀਕਐਂਡ ਇੰਜੋਏ ਕਰਿਓ ਨਾਗਰਾ ਫਾਲ ਦੇ ਮੇਲੇ 'ਤੇ। ਬੁੱਧਵਾਰ ਦਾ ਦਿਨ ਆ, ਜੁਲਾਈ ਮਹੀਨੇ ਦੀ 27 ਤਰੀਕ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। ਸੂਰਜ ਦੇਵਤਾ ਜੀ 6 ਵੱਜ ਗਏ 1 ਮਿੰਟ ਦੇ ਬਾਹਰ ਆਏ ਸੀ, ਛੁੱਪ ਜਾਣਗੇ 8 ਵੱਜ ਗਏ 46 ਮਿੰਟ ਦੇ, 14 ਘੰਟੇ ਅਤੇ 45 ਮਿੰਟ ਡੇ ਲਾਈਟ ਰਹੇਗੀ। ਜੇ ਖਬਰਾਂ ਦੀ ਗੱਲਬਾਤ ਕਰੀਏ ਤਾਂ 4 ਸਾਲ ਦਾ ਬੱਚਾ ਸੀਗਾ, ਕੱਲ੍ਹ ਰਾਤੀ ਟਿਊਜ਼ਡੇ ਨਾਈਟ ਸ਼ਾਮੀ 7:30 ਜਦੋਂ ਪੁਲਿਸ ਪਹੁੰਚੀ, ਪੁਲਿਸ ਨੂੰ ਕਾਲ ਆਈ ਆ, ਡੰਡਰਾ ਸਟਰੀਟ ਅਤੇ ਕਾਸਰ ਰੋਡ 'ਤੇ ਗੋ ਟ੍ਰੇਨ ਨਾਲ ਸਟਰੱਕ ਹੋਇਆ ਅਤੇ ਉਹਦੀ ਮੌਤ ਹੋ ਗਈ ਆ। ਸੱਚ ਅ ਸੈਡ ਸਟੋਰੀ ਆ, ਪੁਲਿਸ ਇਜ਼ ਇਨਵੈਸਟੀਗੇਟਿੰਗ ਦਿਸ ਹੈਪਨ ਐਟ ਡੰਡਰਾ ਸਟਰੀਟ ਐਂਡ ਕਾਸਰ ਰੋਡ। ਸਿਰਫ 4 ਸਾਲ ਦੀ ਉਮਰ ਸੀਗੀ ਇਸ ਬੱਚੇ ਦੀ। ਪੋਪ ਫਰਾਂਸਿਸ ਪਹੁੰਚੇ ਹੋਏ ਹਨ ਮਾਫ਼ੀ ਮੰਗਣ ਦੇ ਲਈ, ਮਿਕਸ ਰਿਐਕਸ਼ਨ, ਜੋ ਕੁਛ ਇੰਡੀਜਨਸ ਚਿਲਡਰਨ ਦੇ ਨਾਲ ਹੋਇਆ ਕੀਤਾ ਗਿਆ, 60% ਚਰਚ ਦੀ ਇਨਵੋਲਵਮੈਂਟ ਸੀਗੀ। ਸੋ ਮਾਫ਼ੀ ਮੰਗਣ ਆਏ ਹੋਏ ਹਨ, ਹੁਣ ਪਹੁੰਚਣਗੇ ਅੱਜ ਕਬੈਕ ਸਿਟੀ ਦੇ ਵਿੱਚ 3 ਵਜੇ, ਫਰਾਈਡੇ ਤੱਕ ਰਹਿਣਗੇ। ਫਿਰ ਜਿੱਦਾਂ ਵੀ ਸਕੇਜੂਲ ਸਾਨੂੰ ਮਿਲਦਾ ਤੁਹਾਡੇ ਨਾਲ ਸਾਂਝ ਪਾਈ ਜਾਵਾਂਗੇ, ਪਰ ਸਕੇਜੂਲ ਦੀ ਪੋਪ ਫਰਾਂਸਿਸ ਦੀ ਅਪਡੇਟ ਹੁੰਦੀ ਰਹਿੰਦੀ ਆ ਸਾਡੇ ਡਾਟਾ ਫੀਡ ਦੇ ਵਿੱਚ। ਐਮਰਜੈਂਸੀ ਡਿਪਾਰਟਮੈਂਟ ਦੀ ਗੱਲਬਾਤ ਕਰੀਏ, ਕੋਈ ਬੰਦ ਹੋ ਰਹੀ ਹੈ, ਕਦੇ ਬੰਦ ਕਰ ਦੇਵਾਂਗੇ, ਕਦੇ ਸਟਾਫ ਸ਼ੋਰਟੇਜ ਹੈਗੀ ਆ, ਨਰਸਿਸ ਦੀ ਸ਼ੋਰਟੇਜ ਕਰਕੇ ਨਰਸਿਸ ਪਹੁੰਚੀਆਂ ਹੋਈਆਂ ਹਨ, ਜਿਸ ਹਿਸਾਬ ਨਾਲ ਟੈਸਟਿੰਗ ਕੀਤੀ ਜਾਂਦੀ ਹੈ ਬੈਕਲੋਗ ਹੈਗਾ, ਕਹਿੰਦੇ ਟੈਨਸ ਆਫ ਥਾਊਜ਼ੈਂਡ ਆਫ ਨਰਸਿਸ ਆਰ ਵੇਟਿੰਗ ਟੂ ਬੀ ਹਾਇਰਡ। ਰੀਜ਼ਨ ਕੀ ਆ, ਕਿਹੜੀ ਕੰਟਰੀ ਤੋਂ ਆਏ ਆ, ਕਿੱਥੇ ਇਹਨਾਂ ਨੇ ਕੰਮ ਕੀਤਾ, ਸਾਰਾ ਚੈੱਕ ਕਰਨਾ ਪੈਂਦਾ। ਜੇ ਸੋਚਿਆ ਵੀ ਨਰਸ ਦਾ ਲਾਇਸੈਂਸ ਹੈਗਾ, ਉਦੇ ਹੀ ਹੌਸਪਿਟਲ ਵਿੱਚ ਵਾੜ ਦੇ, ਕਿਸੇ ਦੀ ਮੌਤ ਹੋ ਜਾਵੇ ਫਿਰ ਕਹਿਣਾ ਸਰਕਾਰ ਨੇ ਕੁਝ ਕੀਤਾ ਹੈ ਨਹੀਂ। ਸੋ ਸ਼ੋਰਟੇਜ ਆਈ ਹੋਈ ਆ, 1x1 ਐਪਲੀਕੇਸ਼ਨ ਅਪਰੂਵ ਕਰ ਰਹੇ ਹਨ, ਡਿਪੈਂਡ ਕਰਦਾ ਕਿਹੜੀ ਕੰਟਰੀ ਤੋਂ ਆਇਆ, ਕਿੱਥੇ ਤੁਸੀਂ ਨਰਸ ਦਾ ਲਾਇਸੈਂਸ ਲਿਆ। ਕਹਿੰਦੇ ਵੀ 10 ਕੁ ਮਹੀਨੇ ਲੱਗ ਜਾਂਦੇ ਹਨ ਇਹ ਸਿਚੁਏਸ਼ਨ ਸੋਲਵ ਕਰਨ ਨੂੰ ਨਰਸ ਦੀ, ਜਿਸ ਹਿਸਾਬ ਨਾਲ ਦੱਸਿਆ, ਕਹਿੰਦੇ ਬਿਟਵੀਨ 3 to 18 months ਲੱਗਦੇ ਹਨ ਨਰਸ ਨੂੰ ਕਲੀਅਰ ਕਰਨ ਵਾਸਤੇ ਵੀ ਹਾਂ ਯੂ ਆਰ ਰੈਜਿਸਟਰਡ ਨਰਸ, ਯੂ ਕੈਨ ਸਟਾਰਟ ਵਰਕਿੰਗ। ਪਰ ਕਈਆਂ ਨੂੰ ਥੋੜ੍ਹਾ ਵੱਧ ਟਾਈਮ ਲੱਗ ਗਿਆ, 2 ਸਾਲ ਵੀ 3 ਸਾਲ ਵੀ ਲੱਗ ਜਾਂਦੇ, ਕਿਉਂਕਿ ਇਨਫੋਰਮੇਸ਼ਨ ਮੰਗਾਉਣੀ ਹੁੰਦੀ ਆ, ਇਨਫੋਰਮੇਸ਼ਨ ਕਲੀਅਰ ਕਰਨੀ ਹੁੰਦੀ ਆ, ਅਤੇ ਫਿਰ ਅਫੀਸ਼ਲੀ ਹਾਇਰ ਕਰਨਾ ਹੁੰਦਾ ਆ। ਸੋ ਭਾਵੇਂ ਕਹਿੰਦੇ ਸ਼ੋਰਟੇਜ ਤਾਂ ਆਈ ਹੋਈ ਹੈਗੀ ਆ, ਬਟ ਵੀ ਹੈਵ ਟੂ ਗੋ ਥਰੂ ਦਾ ਪ੍ਰੋਸੈਸ। ਪਰ ਅੰਟੇਰੀਓ ਨਰਸ ਐਸੋਸੀਏਸ਼ਨ ਵਾਲੇ ਕਹਿ ਰਹੇ ਹਨ ਬਈ ਥੋੜ੍ਹਾ ਪ੍ਰੋਸੈਸ ਸਪੀਡ ਅਪ ਕਰੋ। ਰੀਅਲ ਸਟੇਟ ਦੀ ਮਾਰਕੀਟ ਕਿੱਥੇ ਕੁ ਜਾ ਰਹੀ ਆ, ਤੁਸੀਂ ਵੀ ਦੇਖ ਰਹੇ ਹੋ ਕਰੈਕਸ਼ਨ ਹੋ ਰਹੀ ਹੈਗੀ ਆ। ਜਦੋਂ ਪ੍ਰਾਈਸਾਂ ਹਾਈ ਸੀਗੀਆਂ, ਜਿਨ੍ਹਾਂ ਨੇ ਵੇਚਣੇ ਸੀਗੇ, ਇਨਵੈਸਟਮੈਂਟ ਕੀਤੀ ਹੋਈ ਸੀ ਉਹਨਾਂ ਦੀ, ਬੱਲੇ ਬੱਲੇ ਜਿਨ੍ਹਾਂ ਨੇ ਖਰੀਦਣੇ ਸੀ ਉਹ ਕਹਿੰਦੇ ਵੀ ਹੋ ਕੀ ਰਿਹਾ, ਵੀ ਹੁਣ ਲਈਏ ਹੁਣ ਲਈਏ ਹੁਣ ਲਈਏ। ਕਈ ਵਾਰ ਬੰਦਾ ਵੇਟ ਕਰਦਾ ਕਰਦਾ 2 ਮਹੀਨਿਆਂ ਬਾਅਦ 2 ਲੱਖ ਲੂਜ਼ ਕਰ ਦਿੰਦਾ ਸੀ, ਫਿਰ 2 ਲੱਖ ਪ੍ਰਾਈਸ ਹਾਈ ਚਲੀ ਜਾਂਦੀ ਸੀਗੀ। ਪਰ ਜਿਹੜੀਆਂ ਹਾਈ ਪ੍ਰਾਈਸ ਗਈਆਂ ਸੀਗੀਆਂ 1 ਦਿਨ ਤੱਕ ਕੰਟਰੋਲ ਵਿੱਚ ਆਉਣੀਆਂ ਸੀਗੀਆਂ। ਜਿਹੜੇ ਰਹਿ ਰਹੇ ਆ ਕੈਨੇਡਾ ਵਿੱਚ 25-30 ਸਾਲ ਤੋਂ ਪਹਿਲਾਂ, ਉਹਨਾਂ ਨੂੰ ਖੁਦ ਪਤਾ 18% ਇੰਟਰਸਟ, 23% ਇੰਟਰਸਟ, 12% ਇੰਟਰਸਟ ਦਿੰਦੇ ਰਹੇ ਆ। ਵੀ 1-2% ਇੰਟਰਸਟ ਹੈਗਾ, 1.5-2% ਇਹ ਰਹਿਣਾ ਨਹੀਂ ਹੈਗਾ ਸਾਰੀ ਜ਼ਿੰਦਗੀ। ਵਾਰਨਿੰਗ ਵੀ ਮਿਲ ਰਹੀਆਂ ਸੀਗੀਆਂ ਵੀ ਇਨਫਲੇਸ਼ਨ ਜਿੱਥੇ ਕਾਫੀ ਹਾਈ ਆ, ਉੱਥੇ ਨਾਲ ਦੇ ਇੰਟਰਸਟ ਰੇਟ ਵੀ ਰੇਜ਼ ਕਰਨੇ ਪੈਣੇ ਆ। ਸੋ ਕਰਦੇ 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 ਇਹਨਾਂ ਨੇ ਕਰਨ ਲੱਗ ਪਏ ਹਨ, ਕਰ ਦਿੱਤੇ ਹਨ, ਅਤੇ ਹੁਣ ਮਾਰਕੀਟ ਕਰੈਕਟ ਹੋਣ ਲੱਗੀ ਹੋਈ ਆ। RBC ਵੀ ਕਹਿ ਰਿਹਾ ਹਿਸਟੋਰਿਕ ਹਾਊਸਿੰਗ ਕਰੈਕਸ਼ਨ ਇਜ਼ ਅੰਡਰਵੇ। ਸੋ ਕਰੈਕਸ਼ਨ ਹੋ ਰਹੀ ਹੈਗੀ ਆ, ਜੋ ਕੁਛ ਹੋਇਆ ਸਾ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ, ਕੰਟਰੋਲ ਕਰਨ ਦੀ ਕੋਸ਼ਿਸ਼ ਲੱਗੇ ਹੋਇਆ ਕਰਨ। ਜਿੱਥੇ ਸਾਡੇ ਪ੍ਰੀਮੀਅਰ ਡੱਗ ਫੋਰਡ ਨੇ ਆਪਣਾ ਘਰ ਲਿਸਟ ਕੀਤਾ ਸੀਗਾ 3.2 ਮਿਲੀਅਨ ਦਾ ਜੁਲਾਈ ਦੀ 15 ਤਰੀਕ ਨੂੰ, ਹੁਣ ਉਹਨਾਂ ਨੂੰ ਵੀ ਪ੍ਰਾਈਸ ਘਟਾਉਣੀ ਪਈ, 4 ਲੱਖ ਪ੍ਰਾਈਸ ਘਟਾ ਦਿੱਤੀ ਆ, ਕਿਉਂਕਿ ਪਹਿਲਾਂ ਇੱਕ ਪ੍ਰਾਈਸ ਹੋਰ ਸੀ, ਹਾਈ ਸੀਗੀ। ਹੁਣ ਮਾਰਕੀਟ ਕਰੈਕਸ਼ਨ ਹੋ ਰਹੀ ਆ ਵੱਖ ਵੱਖ ਏਰੀਆ ਦੇ ਵਿੱਚ, ਡਿਪੈਂਡ ਕਰਦਾ ਘਰ ਦੀ ਪ੍ਰਾਈਸ ਕੀ ਆ, ਕਿੱਥੇ ਤੁਸੀਂ ਰਹਿੰਦੇ ਹੋ। ਸੋ ਕਰੈਕਸ਼ਨ ਇਜ਼ ਅੰਡਰ ਵੇ। ਡੱਗ ਫੋਰਡ ਆਪਣਾ ਘਰ ਹੁਣ ਰੀਲਿਸਟ ਕੀਤਾ ਐਟ $2.8 ਮਿਲੀਅਨ। ਸੋ ਖਰੀਦਣਾ ਤਾਂ ਖਰੀਦ ਸਕਦੇ ਹੋ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਜਿੱਥੇ ਟੈਕ ਜਾਇਨ ਸ਼ਾਪ ਆਫ ਆਏ ਨੇ ਆਪਣੀ ਜਿਹੜੀ ਆ ਜੋਬਸ ਆ 10% ਜਿਹੜੀ ਆ ਉਹ ਲੇ ਆਫ ਕਰਨੀ ਆ, ਵਰਕ ਫੋਰਸ ਜਿਹੜੀ ਆ 10% ਲੇ ਆਫ ਕਰਨੀ ਆ। ਕਹਿੰਦੇ ਜੋ ਕੁਛ ਆਪਾਂ ਐਕਸਪੈਕਟ ਕੀਤਾ ਸੀ, ਅਰਨਿੰਗਸ ਉਨੀਆਂ ਨਹੀਂ ਹੋਈਆਂ ਅਤੇ ਫਿਊਚਰ ਵੀ ਥੋੜ੍ਹਾ ਉਨਾ ਨਹੀਂ ਬ੍ਰਾਈਟ ਲੱਗਦਾ, ਅਤੇ 10% ਇਹਨੇ ਵਰਕ ਫੋਰਸ ਲੇ ਆਫ ਕਰਨੀ ਆ। ਪੁਲਿਸ ਵਾਰਨਿੰਗ ਦੇ ਰਹੀ ਹੈਗੀ ਆ, ਕਹਿੰਦੇ ਵੀ ਲੋਕ ਗੋ ਟ੍ਰੇਨ ਦੇ ਉੱਪਰ ਚਾਹੇ ਸਟੰਟ ਕਰਦੇ ਆ, ਚਾਹੇ ਟਿਕਟੋਕ ਦੀ ਵੀਡੀਓ ਬਣਾਉਂਦੇ ਆ। ਅਤੇ ਫਿਰ ਕੱਲ੍ਹ 1-2 ਫੋਨ ਕਾਲ ਆਏ ਵੀ ਗੋ ਟ੍ਰੇਨ ਦੇ ਉੱਪਰ 2 ਜਣੇ ਰਾਈਡ ਕਰ ਰਹੇ ਸੀਗੇ, ਉਹ ਕਹਿੰਦੇ ਇਟਸ ਵੈਰੀ ਡੇਂਜਰਸ, ਯੋਰ ਲਾਈਫ ਇਜ਼ ਇਨ ਡੇਂਜਰ, ਕਿਉਂਕਿ ਇੱਥੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਨਾਲ ਚੱਲਦੇ, ਉੱਪਰ ਇਹ ਨਹੀਂ ਦੇਖਦੇ ਕੋਈ ਬੈਠਾ ਵੀ ਸਪੀਡ ਕਿੰਨੀ ਆ, ਉਹਨਾਂ ਨੇ ਆਪਣੇ ਰੈਗੂਲਰ ਹਿਸਾਬ ਨਾਲ ਚੱਲੀ ਜਾਣਾ। ਸੋ ਨਾ ਚਲੋ ਟ੍ਰੇਨਾਂ 'ਤੇ, ਇਹੀ ਕਹਿ ਰਹੇ ਹਨ ਇਟਸ ਵੈਰੀ ਡੇਂਜਰਸ, ਡੋਂਟ ਡੂ ਇਟ, ਇਟਸ ਐਕਸਟ੍ਰੀਮਲੀ ਡੇਂਜਰਸ। ਪਰ ਫਿਰ ਵੀ ਫੋਨ ਕਾਲ ਆ ਰਹੇ ਹਨ ਵੀ ਕਈ ਜਣੇ ਗੋ ਟ੍ਰੇਨ ਦੇ ਉੱਪਰ ਰਾਈਡ ਕਰ ਰਹੇ ਹਨ, ਨਜ਼ਾਰਾ ਲੈ ਰਹੇ ਆ, ਜਾਂ ਟਿਕਟੋਕ ਬਣਾ ਰਹੇ ਆ, ਜਾਂ ਪੈਸੇ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਹੈਵਿੰਗ ਫੰਡ ਟੂ ਦਾ ਐਕਸਟ੍ਰੀਮ ਲਿਮਿਟਸ। ਪਰ ਕਹਿੰਦੇ ਡੋਂਟ ਡੂ ਇਟ। 407 ਪੈਸੇ ਵੀ ਲੱਗਦੇ ਆ, ਪਰ ਕਈ ਵਾਰੀ ਖਾਲੀ ਵੀ ਹੁੰਦਾ ਆ, ਪਰ ਜਦੋਂ ਬੰਦਾ ਖਾਲੀ ਹੁੰਦਾ ਵੀ ਸਪੀਡ ਕਰਦਾ। ਸੋ ਇੱਕ ਬੰਦਾ ਸਪੀਡ ਕਰਨ ਲੱਗਿਆ ਸੀਗਾ 407 'ਤੇ, ਜਦੋਂ ਉਹਨੂੰ ਪੁਲਿਸਮੈਨ ਨੇ ਘੇਰਿਆ, ਉਹਦੀ ਸਪੀਡ ਸੀਗੀ 200 ਕਿਲੋਮੀਟਰ ਪਰ ਆਵਰ, ਨੀਅਰਲੀ ਡਬਲ ਦਾ ਸਪੀਡ ਲਿਮਿਟ ਸੀਗੀ। 30 ਦਿਨ ਦਾ ਲਾਇਸੈਂਸ ਗਿਆ, ਗੱਡੀ ਗਈ 2 ਹਫ਼ਤੇ ਵਾਸਤੇ, ਅਤੇ ਚਾਰਜਡ ਵਿਦ ਸਟੰਟ ਡਰਾਈਵਿੰਗ। ਸੋ ਟਵਾਈਸ ਸਪੀਡ ਲਿਮਿਟ ਉਹਨੂੰ ਕਹਿ ਰਿਹਾ, ਕਹਿੰਦਾ ਮੈਨੂੰ ਪਤਾ ਨਹੀਂ ਸੀਗਾ ਮੈਂ ਸਪੀਡ ਕਰਦਾ ਸੀਗਾ। ਚਲੋ ਹੁਣ ਪਤਾ ਲੱਗ ਗਿਆ, ਜੇਬ ਵੀ ਥੋੜ੍ਹੀ ਹਲਕੀ ਹੋ ਜਾਵੇਗੀ। ਰੋਇਲ ਬੈਂਕ ਨੂੰ ਵੀ ਆਰਡਰ ਕੀਤਾ ਗਿਆ ਸਾ, 97 ਆਫਸ਼ੋਰ ਅਕਾਊਂਟਸ ਹਨ, ਬਿਲੀਅਨਸ ਆਫ ਡਾਲਰਸ ਬਹਾਮਾ ਦੇ ਵਿੱਚ ਰੱਖੇ ਹੋਏ ਹਨ। CRA ਨੇ ਕਾਫੀ ਦੇਰ ਤੋਂ ਰਿਕੁਐਸਟ ਕੀਤੀ ਸੀਗੀ, ਅਤੇ ਹੁਣ ਲੱਗੇ ਹੋਏ ਆ ਪਤਾ ਕਰਨ ਵੀ ਜਿਹੜੀਆਂ 97 ਬਹਾਮਾਜ ਕਾਰਪੋਰੇਸ਼ਨਸ ਹਨ, ਕੈਨੇਡੀਅਨ ਓਨਡ ਕੌਣ ਉਹ ਕਰਦਾ, ਅਤੇ ਜਿਹੜਾ ਟੈਕਸ ਤੋਂ ਪੈਸਾ ਬਚਾਉਣ ਲਈ ਇਹਨਾਂ ਨੇ ਪੈਸਾ ਲੁਕੋਇਆ ਹੋਇਆ ਆ, ਵੀ ਪਤਾ ਕਰੋ ਅਤੇ ਆਪਾਂ ਇਹਨਾਂ ਬੰਦਿਆਂ ਕੋਲੋਂ ਆਪਣਾ ਟੈਕਸ ਬਰਾਬਰ ਕਰੀਏ, ਟੈਕਸ ਲਈਏ। ਮੇਅਰ ਜੌਨ ਟੋਰੀ ਫਿਰ ਲਾਈਮਲਾਈਟ ਵਿੱਚ ਹਨ, ਸਦਾ ਹੀ ਰਹਿੰਦੇ ਹਨ, ਟੋਰਾਂਟੋ ਦੇ ਮੇਅਰ ਹਨ। ਇੱਕ ਸਟਰੀਟ ਹੈਗੀ ਆ ਟੋਰਾਂਟੋ ਦੇ ਵਿੱਚ ਜਿੱਥੇ ਸਾਈਕਲਸ ਜਿਹੜੇ ਹੈਗੇ ਆ ਉਹ ਜਦੋਂ ਡਾਊਨ ਹਿੱਲ ਆਉਂਦੇ ਆ ਸਪੀਡ ਵੱਧ ਜਾਂਦੀ, ਜਿਹੜੇ ਸਾਈਕਲ ਚਲਾਉਂਦੇ ਆ 20 ਕਿਲੋਮੀਟਰ ਦੀ ਸਪੀਡ ਆ, ਅਤੇ ਉਹਨਾਂ ਦੀ ਸਪੀਡ 27 ਕਿਲੋਮੀਟਰ ਸੀਗੀ, ਅਤੇ ਉਹਨਾਂ ਨੂੰ ਪੁਲਿਸ ਮੈਨੇ ਟਿਕਟ ਦਿੱਤੀ। ਚਾਹੇ ਕਹਿੰਦੇ ਬਾਈਸਾਈਕਲ ਹੋਵੇ ਚਾਹੇ ਕਾਰ ਹੋਵੇ, ਜੇ ਤੁਸੀਂ ਸਪੀਡ ਕਰਦੇ ਆ ਟਿਕਟ ਤਾਂ ਮਿਲਣੀ ਹੈਗੀ ਆ, ਇਸ ਡੇਂਜਰਸ ਜੇ ਕਿਸੇ ਵਿੱਚ ਸਾਈਕਲ ਵੱਜਿਆ ਐਟ 20 ਕਿਲੋਮੀਟਰ ਲਿਮਿਟ 27 ਕਿਲੋਮੀਟਰ ਜਾ ਰਹੇ ਹੋ। ਪਰ ਜਦੋਂ ਪੁਲਿਸ ਮੈਨੇ ਟਿਕਟ ਦਿੱਤੀ ਉਹਨੂੰ ਕ੍ਰਿਟੀਸਾਈਜ਼ ਕੀਤਾ ਗਿਆ, ਪਰ ਕਹਿੰਦੇ ਇਜ਼ ਦਾ ਸੇਫਟੀ ਆਫ ਅਵਰ ਕਿਡਸ ਐਂਡ ਸਿਟੀਜ਼ਨਸ। ਸੋ ਜੇ ਤੁਸੀਂ ਸਪੀਡਿੰਗ ਕਰ ਰਹੇ ਹੋ, ਚਾਹੇ ਬਾਈਸਾਈਕਲ ਹੋਵੇ, ਚਾਹੇ ਕਾਰ ਹੋਵੇ, ਚਾਹੇ ਮੋਟਰਸਾਈਕਲ ਹੋਵੇ, ਟਿਕਟ ਤਾਂ ਮਿਲਣੀ ਹੀ ਮਿਲਣੀ ਹੈਗੀ ਆ। ਸੋ ਕਾਫੀ ਸਾਰੀਆਂ ਹੋਰ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਤੇ ਜਿਹੜੇ ਰੇਡਰ ਕੈਮਰੇ ਲੱਗੇ ਹੋਏ ਨੇ, ਫੋਟੋ ਰੇਡਰ ਕੈਮਰੇ, ਬੜੀਆਂ ਫੋਟੋਆਂ ਖਿੱਚ ਰਹੇ ਹਨ। ਟਿਕਟੋਕ ਦੇ ਪਾਉਣ ਨੂੰ ਨਹੀਂ ਖਿੱਚਦੇ, ਇਹ ਫੋਟੋਆਂ ਖਿੱਚ ਰਹੇ ਹਨ। ਤੁਹਾਡੀ ਕਾਰ ਦੀ ਲਾਇਸੈਂਸ ਪਲੇਟ ਖਿੱਚ ਕੇ ਪਤਾ ਕਰਕੇ ਫਿਰ ਟਿਕਟ ਘਰ ਆ ਜਾਂਦੀ ਹੈ ਮੇਲ ਦੇ ਵਿੱਚ। ਸੋ 50 ਕੋਰੋਮੈਟਿਕ ਕੈਮਰਾ ਹਨ ਟੋਰਾਂਟੋ ਦੇ ਵਿੱਚ, ਜਿਨ੍ਹਾਂ ਨੇ 54,000 ਟਿਕਟਾਂ ਦਿੱਤੀਆਂ ਸਿਰਫ 2 ਮਹੀਨੇ ਦੇ ਵਿੱਚ, ਅਪ੍ਰੈਲ ਅਤੇ ਮਈ ਦੇ ਵਿੱਚ 54,000 ਟਿਕਟਸ ਵਰ ਹੈਂਡਡ ਆਊਟ। ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕੀ ਟਰੇ ਰੇਡੀਓ ਸਪੋਂਸਰ ਵੀਰਾ, ਪਹਿਲਾਂ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਅਟਲਾਂਟਿਸ ਰੇਡੀਏਟਰਸ ਵਾਲੇ ਹਨ, ਟਰੱਕਾਂ ਦੇ ਰੇਡੀਏਟਰ ਪਵਾਉਣਾ ਚਾਹੁੰਦੇ ਹੋ ਪਵਾ ਸਕਦੇ ਹੋ, ਬੜੀ ਫਾਸਟ ਸਰਵਿਸ ਆ ਅਟਲਾਂਟਿਸ ਰੇਡੀਏਟਰ ਦੀ। ਟਰੱਕ ਹਵਾ ਮਾਰ ਰਿਹਾ, ਹਵਾ ਖਿੱਚ ਰਿਹਾ ਅਤੇ ਗੈਸ ਵੱਧ ਲੱਗਦੀ ਹੈ ਟਰੱਕ ਦੇ। ਕਹਿੰਦੇ ਤੁਸੀਂ ਆਪਣਾ ਟਰਬੋ ਏਅਰ ਚਾਰਜ ਕੂਲਰ ਵੀ ਇੰਸਟਾਲ ਕਰਾ ਸਕਦੇ ਹੋ, ਰਿਪਲੇਸ ਕਰਵਾ ਸਕਦੇ ਹੋ, ਏਸੀ ਕੰਡੈਂਸਰ ਵੀ ਰਿਪਲੇਸ ਕਰਦੇ ਹਨ। ਜਿਹੜੇ ਪਾਰਟਸ ਆ ਤੁਸੀਂ ਕਰੋਸ ਕੈਨੇਡਾ ਦੁਨੀਆ ਭਰ ਵਿੱਚ ਟੀਵੀ ਦੇਖ ਰਹੇ, ਪਾਰਟਸ ਦੇ ਸ਼ਿਪ ਰਾਈਟ ਕਰੋਸ ਕੈਨੇਡਾ, ਤੁਹਾਨੂੰ ਟਰੱਕ ਦੇ ਰੇਡੀਏਟਰ ਚਾਹੀਦੇ ਆ ਜਾਂ ਵੱਡੀ ਹੈਵੀ ਡਿਊਟੀ ਮਸ਼ੀਨਰੀ ਦੇ ਰੇਡੀਏਟਰ ਚਾਹੀਦੇ ਹਨ, ਉਹ ਵੀ ਸ਼ਿਪ ਵੀ ਕਰ ਦਿੰਦੇ, ਖੁਦ ਇੰਸਟਾਲ ਵੀ ਕਰਦੇ ਹਨ। 5900 ਡਿਕਸੀ ਰੋਡ ਦੇ ਅਟਲਾਂਟਿਸ ਰੇਡੀਏਟਰਸ, ਨਭ ਪੰਡੀਰ ਦਾ ਨੰਬਰ 905-670-3696 'ਤੇ ਗੱਲਬਾਤ ਕਰ ਲਿਓ। ਇਸ ਵੀਕਐਂਡ ਜੁਲਾਈ ਦੀ 31 ਤਰੀਕ ਨੂੰ ਕਬੱਡੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈਗਾ, ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋਣਾ ਡਿਕਸੀ ਗਰਾਊਂਡ 'ਤੇ, ਡਿਕਸੀ ਗੁਰੂ ਘਰ ਦੇ ਨਾਲ ਜਿਹੜੀ ਗਰਾਊਂਡ ਲੱਗਦੀ ਹੈ ਉੱਥੇ ਟੂਰਨਾਮੈਂਟ ਹੋਣਾ ਹੈਗਾ। ਕਬੱਡੀ ਦਾ ਟੂਰਨਾਮੈਂਟ ਲੈ ਕੇ ਆ ਰਹੇ ਨੇ ਬ੍ਰੈਂਪਟਨ ਯੂਨਾਈਟਿਡ ਕਬੱਡੀ ਕਲੱਬ ਵਾਲੇ। ਸੋ ਸੀਜ਼ਨ ਦੇ 2 ਟੂਰਨਾਮੈਂਟ ਹੋ ਗਏ ਆ, ਤੀਸਰਾ ਟੂਰਨਾਮੈਂਟ ਇਸ ਵੀਕਐਂਡ ਹੋਣਾ ਜੁਲਾਈ ਦੀ 31 ਤਰੀਕ ਨੂੰ, ਬਿਲਕੁਲ ਫਰੀ ਹੈਗਾ ਲੰਗਰ ਦੀ ਸੇਵਾ। ਸੋ ਤੁਸੀਂ ਜਾਂਦੇ ਹੋ, ਫਰੀ ਵਿੱਚ ਬੈਠਦੇ ਹੋ, ਮੈਚਸ ਦੇਖਦੇ ਹੋ, ਲੰਗਰ ਛਕਦੇ ਹੋ, ਕੋਸ਼ਿਸ਼ ਕਰੋ ਆਪਣੇ ਵੱਲੋਂ ਥੋੜ੍ਹੀ ਸੇਵਾ ਕਰ ਦੇਵੋ। ਅਤੇ ਜਿਹੜਾ ਆਲੇ ਦੁਆਲੇ ਗਾਰਬੇਜ ਸੁੱਟਿਆ ਹੁੰਦਾ ਨਾ, ਪਤਾ ਨਹੀਂ ਕੌਣ ਸਿੱਟ ਜਾਂਦਾ, ਅਤੇ ਉਹ ਚੱਕ ਕੇ ਗਾਰਬੇਜ ਬੈਗ ਵਿੱਚ ਪਾ ਦਿਆ ਕਰੋ, ਇਹੀ ਵੱਡੀ ਸੇਵਾ ਹੈਗੀ ਆ। ਪਤਾ ਲੱਗੇ ਵੀ ਜਿੱਥੇ ਆਪਾਂ ਸਪੋਰਟਸ ਦੀ ਇਹ ਗੇਮਾਂ ਦਾ ਇੰਜੋਇਮੈਂਟ ਕਰਨ ਪਹੁੰਚੇ ਹੁੰਦੇ ਆ, ਦੇਖਣ ਗਏ ਹੁੰਦੇ ਆ, ਆਨੰਦ ਮਾਣਦੇ ਹੁੰਦੇ ਆ, ਉੱਥੇ ਨਾਲ ਦੀ ਨਾਲ ਆਪਣੇ ਹੱਥੀਂ ਵੀ ਥੋੜ੍ਹੀ ਸੇਵਾ ਕਰਨ ਦੀ ਕੋਸ਼ਿਸ਼ ਕਰੋ। ਮੈਨੂੰ ਪਤਾ ਵਾਲੰਟੀਅਰ ਹੁੰਦੇ ਆ, ਉਹਨਾਂ ਦਾ ਕਰਨਾ ਹੀ ਕਰਨਾ ਹੈਗਾ। ਜੇ ਸਭ ਕੁਛ ਫਰੀ ਵਿੱਚ ਹੈਗਾ, ਸਾਡਾ ਵੀ ਫਰਜ਼ ਬਣਦਾ ਉਸ ਗਰਾਊਂਡ ਨੂੰ, ਇਸ ਧਰਤੀ ਨੂੰ, ਇਸ ਜਗ੍ਹਾ ਨੂੰ, ਇਸ ਕੈਨੇਡਾ ਨੂੰ ਸਾਫ਼ ਸੁਥਰਾ ਰੱਖੀਏ। ਜੇ ਪਾਣੀ ਦੀਆਂ ਬੋਤਲਾਂ ਫਰੀ ਵਿੱਚ ਵੰਡੀਆਂ ਜਾਂਦੀਆਂ, ਜਦੋਂ ਖਾਲੀ ਹੋ ਜਾਂਦੀ ਹੈਗੀ ਨਾ, ਤਾਂ ਉਹ ਜੀ ਉਸ ਗਾਰਬੇਜ ਕੈਨ ਵਿੱਚ ਸਿੱਟ ਦਿਆ ਕਰੋ। ਜੇ ਅੱਧੀ ਭਰੀ ਸਿੱਟੀ ਆ ਫਰੀ ਵਾਲੀ, ਹੈ ਨਾ, ਗੈਸ ਸਟੇਸ਼ਨ ਤੋਂ ਲੈਣੀ ਹੋਵੇ ਜਾਂ ਹੋਰ ਸਟੋਰ ਤੋਂ ਚਾਰਜ ਲੈਣੀ ਹੋਵੇ, ਬੰਦਾ ਬੂੰਦ ਬੂੰਦ ਪੀ ਲੈਂਦਾ। ਸੋ ਜੋ ਹੈਗਾ ਤੁਹਾਡੇ ਸਾਹਮਣੇ ਆ, ਜੇ ਮਿਲਦੀ ਹੈ ਤਾਂ ਪੂਰੀ ਪੀ ਲਿਆ ਕਰੋ, ਸਾਂਭ ਕੇ ਰੱਖ ਲਿਆ ਕਰੋ, ਜੇ ਖਾਲੀ ਹੋ ਗਈ ਤਾਂ ਖਾਲੀ ਗਾਰਬੇਜ ਵਿੱਚ ਸਿੱਟ ਦਿਆ ਕਰੋ, ਇਹੀ ਵੱਡੀ ਹੈਲਪ ਹੋ ਜਾਂਦੀ ਹੈਗੀ ਆ। ਸੋ ਕੋਸ਼ਿਸ਼ ਕਰੋ, ਤੁਸੀਂ ਪਹੁੰਚੇ ਹੁੰਦੇ ਹਨ ਵੱਖ ਵੱਖ ਮੇਲਿਆਂ ਦੇ ਵਿੱਚ, ਵੱਖ ਵੱਖ ਇਵੈਂਟਸ ਦੇ ਵਿੱਚ, ਕੈਨੇਡਾ ਨੂੰ ਸਾਫ਼ ਰੱਖਣ, ਇਸ ਮੇਲਿਆਂ ਨੂੰ, ਇਸ ਕਬੱਡੀ ਟੂਰਨਾਮੈਂਟ ਨੂੰ ਸਾਫ਼ ਸੁਥਰਾ ਰੱਖਣ ਦੇ ਲਈ। ਸੋ ਕਬੱਡੀ ਦਾ ਟੂਰਨਾਮੈਂਟ ਜੁਲਾਈ ਦੀ 31 ਤਰੀਕ ਨੂੰ ਹੋਣਾ ਡਿਕਸੀ ਗਰਾਊਂਡ ਦੇ ਵਿੱਚ, ਉੱਥੇ ਤੁਸੀਂ ਆਨੰਦ ਮਾਣ ਸਕਦੇ ਹੋ। ਕਬੱਡੀ ਦੇ ਟੂਰਨਾਮੈਂਟ ਦਾ ਤੀਸਰਾ ਹੈਗਾ ਆ, ਪਹਿਲੇ 2 ਟੂਰਨਾਮੈਂਟ ਜਿੱਤੇ ਸੀ ਅੰਟੇਰੀਓ ਕਬੱਡੀ ਕਲੱਬ ਵਾਲਿਆਂ ਨੇ, ਅਤੇ ਅੰਟੇਰੀਓ ਕਬੱਡੀ ਕਲੱਬ ਦਾ ਟੂਰਨਾਮੈਂਟ ਹੋਣਾ ਆ ਅਗਸਤ ਦੀ 6 ਤਰੀਕ ਨੂੰ। ਇਹ ਹੋਣਾ ਕੈਨੇਡੀ ਰੋਡ 'ਤੇ, 7575 ਕੈਨੇਡੀ ਰੋਡ ਆ, ਜਿਹੜਾ ਪਾਵਰੇਡ ਸੈਂਟਰ ਕਿਹਾ ਜਾਂਦਾ, ਹੁਣ CAA ਸੈਂਟਰ ਹੈਗਾ ਆ, ਬਾਹਰ ਬਣੀ ਹੋਈ ਕਬੱਡੀ ਦੀ ਗਰਾਊਂਡ, ਉੱਥੇ ਤੁਸੀਂ ਮੈਚ ਬਿਲਕੁਲ ਫਰੀ ਵਿੱਚ ਬੈਠ ਕੇ ਦੇਖਣੇ ਆ। ਲੰਗਰ ਦੀ ਸੇਵਾ ਹੋਵੇਗੀ ਅਤੇ ਨਾਲ ਦੀ ਨਾਲ ਮੈਚਸ ਵੀ ਉੱਥੇ ਫਰੀ ਵਿੱਚ ਦਿਖਾਲੇ ਜਾਣਗੇ। ਇਹ ਹੋਣਾ ਅਗਸਤ ਦੀ 6 ਤਰੀਕ ਨੂੰ ਇਨ ਬਰੈਂਪਟਨ, ਅੰਟੇਰੀਓ ਕਬੱਡੀ ਕਲੱਬ ਦਾ ਚੌਥਾ ਟੂਰਨਾਮੈਂਟ ਇਹਨਾਂ ਨੂੰ ਮਿਲਿਆ ਚਾਂਸ ਟੂਰਨਾਮੈਂਟ ਕਰਾਉਣ ਦਾ। ਸਾਰੇ ਟੂਰਨਾਮੈਂਟ ਕਬੱਡੀ ਫੈਡਰੇਸ਼ਨ ਅੰਟੇਰੀਓ ਦੇ ਦੇਖ ਰੇਖ ਥੱਲੇ ਹੁੰਦੇ ਆ। ਇਹਨਾਂ ਦੇ ਪ੍ਰਧਾਨ ਗਲਾਟ ਸੋਤਾ ਸਾਹਿਬ ਧੰਨਵਾਦ ਕਰਦੇ ਆ ਸਾਰਿਆਂ ਦਾ, ਕਹਿੰਦੇ ਪਹਿਲੇ 2 ਟੂਰਨਾਮੈਂਟ ਤੁਸੀਂ ਖੂਬ ਇੰਜੋਏ ਕੀਤੇ, ਤੀਸਰਾ ਇਸ ਵੀਕਐਂਡ ਆ, ਚੌਥਾ ਅਗਸਤ ਦੀ 6 ਤਰੀਕ ਨੂੰ ਹੈਗਾ ਆ। ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆ ਰਹੇ ਅਗਸਤ ਦੀ 13 ਤਰੀਕ ਨੂੰ 29ਵਾਂ ਕਬੱਡੀ ਕੱਪ, ਸੋ ਇਹ ਵੀ ਤੁਸੀਂ ਜ਼ਰੂਰ ਦੇਖਣਾ। ਸੋ ਇਹ ਸੀਗੀ ਕਬੱਡੀ ਦੀ ਜਾਣਕਾਰੀ। ਸੋ ਬਹੁਤ ਸਾਰੀਆਂ ਗੇਮਾਂ ਮੈਚਸ ਚੱਲਦੇ ਰਹਿੰਦੇ ਹਨ, ਪਹੁੰਚਿਆ ਕਰੋ, ਸਪੈਸ਼ਲੀ ਬੱਚਿਆਂ ਦੀ ਹੌਸਲਾ ਅਫਜਾਈ ਕਰਿਆ ਕਰੋ। ਫਿਰ ਕਹਿੰਦੇ ਜੀ ਬੱਚਿਆਂ ਨੂੰ ਕਬੱਡੀ ਵਿੱਚ ਨਹੀਂ ਖੇਡਣ ਦਿੰਦੇ ਜਾਂ ਉਹ ਨਹੀਂ ਕਰਨ ਦਿੰਦੇ, ਅਤੇ ਜਦੋਂ ਵੀ ਬੱਚੇ ਖੇਡਣ ਲੱਗ ਪੈਂਦੇ ਆ ਲੋਕ ਉੱਠ ਕੇ ਤੁਰ ਪੈਂਦੇ ਆ। ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦੇ ਆ, ਬੈਂਚਸ ਕਲੀਅਰ ਕਰਕੇ ਥੋੜ੍ਹੇ ਜਿਹੇ ਬੈਠੇ ਹੁੰਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਇਹਨਾਂ ਦੇ ਮੈਚ ਵੀ ਦੇਖਣ ਨੂੰ। ਸੋ ਬ੍ਰੇਕ ਹੁੰਦੀ ਹੈ ਜਦੋਂ ਇਹ ਹਰ ਇੱਕ ਮੈਚ ਖਤਮ ਹੋ ਜਾਂਦਾ, ਉਸ ਬ੍ਰੇਕ ਟਾਈਮ ਚਲ ਜਾਇਆ ਕਰੋ। ਜਦੋਂ ਬੱਚੇ ਖੇਡਣ ਆਉਂਦੇ ਆ ਤਾਂ ਉਦੋਂ ਤੁਸੀਂ ਉੱਠ ਕੇ ਚਲ ਜਾਂਦੇ, ਫਿਰ ਬੱਚਿਆਂ ਨੂੰ ਲੱਗਦਾ ਵੀ ਸਾਨੂੰ ਕੋਈ ਦੇਖਣਾ ਹੀ ਨਹੀਂ ਚਾਹੁੰਦਾ, ਵੀ ਅਸੀਂ ਵੀ ਮਿਹਨਤ ਕੀਤੀ ਹੈ। ਕੋਸ਼ਿਸ਼ ਕਰੋ ਉਹਨਾਂ ਨੂੰ ਵੀ ਦੇਖਣ ਦੇ ਲਈ। ਇਹ ਨਾ ਸੋਚਿਆ ਕਰੋ ਸਾਨੂੰ ਹੁਣ ਬੱਚੇ ਆ ਗਏ, ਸਾਨੂੰ ਹੁਣ ਬ੍ਰੇਕ ਮਿਲ ਗਿਆ ਵੀ ਆਪਾਂ ਚੱਲੀਏ ਕਾਰਾਂ ਵੱਲ ਨੂੰ। ਜਾ ਸਕਦੇ ਹਾਂ, ਰੋਕਦਾ ਕੋਈ ਨਹੀਂ ਹੈਗਾ, ਪਰ ਬੱਚੇ ਦੀ ਹੌਸਲਾ ਅਫਜਾਈ ਕਰਿਆ ਕਰੋ ਜ਼ਰੂਰ। ਤੁਸੀਂ ਦੇਖ ਰਹੇ ਹੋ ਅਤੇ ਸੁਣ ਰਹੇ ਹੋ ਵਿਰਾਸਤ ਰੇਡੀਓ, ਸੁਣ ਰਹੇ ਹੋ ਵਿਰਾਸਤ ਟੀ ਵੀ, ਦੇਖ ਰਹੇ ਹੋ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਾਂ। ਸਾਡੀ ਐਪ ਹੈਗੀ ਹੈ, ਡਾਊਨਲੋਡ ਕਰ ਲੈਣੀ ਐਪ, ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਟਰੱਕਿੰਗ ਟੂਡੇ ਟੀ ਵੀ ਪਾ ਦਿਓ। ਅਲਫਾ ਟਰਾਂਸ ਲਿਮਿਟਡ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ, ਲੱਖੀ ਅਤੇ ਸੁੱਖੀ ਸੈਣੀ ਸਾਹਿਬ ਕਹਿੰਦੇ ਹਨ। 905-799-1525 ਫੋਨ ਨੰਬਰ, 905-799-1525। ਇਹਨਾਂ ਨੂੰ ਡਰਾਈਵਰਸ ਚਾਹੀਦੇ ਆ, ਸਿੰਗਲ ਟੀਮ ਅਤੇ ਓਨਰ ਓਪਰੇਟਰ। ਵਧੀਆ ਤਨਖਾਹ ਮਿਲੇਗੀ, ਔਨ ਟਾਈਮ ਪੈਸੇ ਮਿਲਦੇ ਆ। ਕਾਫ਼ੀ ਵੱਡੀ ਕੰਪਨੀ, ਕਾਫ਼ੀ ਲੰਬੇ ਸਮੇਂ ਤੋਂ ਬਿਜ਼ਨਸ ਵਿੱਚ ਹਨ। ਆਫਰ ਟਰਾਂਸ ਵਾਲੇ ਲੱਖੀ ਸੈਣੀ ਸਾਹਿਬ ਨਾਲ ਸੰਪਰਕ ਕਰਨਾ, 905-799-1525। ਅਤੇ ਨਾਲ ਦੀ ਨਾਲ ਅਟਲਾਂਟਿਸ ਰੇਡੀਏਟਰ ਦਾ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ। ਅਤੇ RS ਕੰਪਿਊਟਰ, ਕੈਨਡਾ ਕੰਸੂਮਰ ਕਹਿੰਦੇ, ਇਸ ਤੋਂ ਜਸਵੀਰ ਸਿੰਘ ਹੁੰਦੂ ਜੀ, ਕਲੈਕਸ਼ਨ ਕਾਲਾਂ ਆ ਰਹੀਆਂ ਹਨ, ਭੂਰੀਆਂ ਚਿੱਠੀਆਂ ਆ ਰਹੀਆਂ, ਕਰਜ਼ੇ ਵਿੱਚ ਡੁੱਬ ਰਹੇ ਹੋ ਜਾਂ ਮੁਸ਼ਕਲ ਆਈ ਪਈ ਆ ਤਾਂ ਤੁਹਾਡੀ ਮਦਦ ਕਰ ਦਿੰਦੇ ਹਨ ਜਸਵੀਰ ਸਿੰਘ ਹੁੰਡਲ ਜੀ। 75% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਆ। 416-502-3100 'ਤੇ ਗੱਲਬਾਤ ਕਰ ਲੈਣੀਆਂ। ਅਤੇ ਦੁਆਬਾ ਸਵੀਟਸ ਰੈਸਟੋਰੈਂਟ 100% ਵੈਜੀਟੇਰੀਅਨ ਰੈਸਟੋਰੈਂਟ ਹੈਗਾ, ਤੁਸੀਂ ਵੱਖ ਵੱਖ ਏਰੀਆ ਦੇ ਵਿੱਚ ਛੱਕ ਸਕਦੇ ਹੋ ਬੈਠ ਕੇ। 100% ਵੈਜੀਟੇਰੀਅਨ 4 ਰੈਸਟੋਰੈਂਟ ਸਨ। ਅਤੇ ਕੇਟਰਿੰਗ ਕਰਵਾਉਣੀ ਹੋਵੇ, ਟਿਫਨ ਸਰਵਿਸ ਚਾਹੀਦੀ ਆ, ਤਾਂ ਵੀ ਤੁਸੀਂ ਦੁਆਬਾ ਸਵੀਟਸ ਰੈਸਟੋਰੈਂਟ ਸੰਪਰਕ ਕਰਨਾ, 905-796-7868। ਰੋਇਲ ਦੁਬਈ ਜੂਲਰ ਵਾਲੇ ਮਾਲਟਨ ਵਿੱਚ ਹਨ, ਸੋਨਾ ਖਰੀਦਣਾ ਚਾਹੁੰਦੇ ਹੋ, ਵੱਖ ਵੱਖ ਰੰਗਾਂ ਡਿਜ਼ਾਈਨਾਂ ਵਿੱਚ ਪਹੁੰਚਿਆ ਹੋਇਆ ਨੰਬਰ ਰੋਇਲ ਦੁਬਈ ਜੂਲਰ ਦਾ, 905-676-1212। ਅਤੇ ਡਰਕਾਰ ਵਾਲੇ ਬਹੁਤ ਵੱਡੀ ਕੰਪਨੀ ਆ, ਇਹਨਾਂ ਨੂੰ ਚਾਹੀਦੇ ਆ ਡਰਾਈਵਰ, ਅਤੇ $6,000 ਦਾ ਬੋਨਸ ਦੇ ਰਿਹਾ, ਸਾਈਨਿੰਗ ਬੋਨਸ, ਅਤੇ ਨਾਲ ਦੀ ਨਾਲ ਵਧੀਆ ਪੈਕੇਜ, ਪੇ ਪੈਕੇਜ ਮਿਲਦੇ ਆ। ਸੋ ਕੰਪਨੀ ਹੈਗੀ ਵੱਡੀ, ਟ੍ਰੇਨਿੰਗ ਬਹੁਤ ਤਕੜੀ ਦਿੰਦੇ ਆ। ਗੱਲਬਾਤ ਕਰ ਲਿਓ 437-242-3158, 437-242-3158 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਲਓ ਜੀ, ਲੈਂਦੇ ਆ ਛੋੜੀਏ ਬ੍ਰੇਕ। ਜਸਵਿੰਦਰ ਯਾਦ ਜੀ ਰੈਡੀ ਹਨ ਖਬਰਾਂ ਲੈ ਕੇ, ਖਬਰਾਂ ਦੀ ਸਾਂਝ ਪਾਉਂਦੇ ਆ ਥੋੜ੍ਹੀਆਂ ਠਹਿਰ ਕੇ, ਪਹਿਲਾਂ ਲੈਂਦੇ ਆ ਕਮਰਸ਼ੀਅਲ ਬ੍ਰੇਕ। ਸੁਣਦੇ ਰਹੋ ਵਿਰਾਸਤ ਰੇਡੀਓ 770 AM ਡਾਇਲ 'ਤੇ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ, 437-242-3158।
मयंक भटनागर फ्रॉम GNE मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस। GTA में बेस्ट रेट्स के लिए मुझे कॉन्टैक्ट करें 647-702-2023।
ਸੱਤ ਸੌ ਸੱਤਰ ਅੰਡਰਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ। ਲੱਗਦਾ ਕਾਲ ਹੈਗੀ, ਕਾਲ ਲੈਣ ਦੀ ਕੋਸ਼ਿਸ਼ ਕਰ ਰਹੇ। ਸਤਿ ਸ਼੍ਰੀ ਅਕਾਲ ਜੀ, ਵਿਰਾਸਤ ਰੇਡੀਓ ਕੀ ਕੁਝ ਕਹਿਣਾ ਚਾਹੁੰਦੇ ਹੋ ਜੀ? ਹੈਲੋ
ਹੈਲੋ,
ਸਤਿ ਸ਼੍ਰੀ ਅਕਾਲ ਜੀ ਵਿਰਾਸਤ ਰੇਡੀਓ। ਮਯੰਕ ਭਟਨਾਗਰ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਊਸਿੰਗ ਦੀ ਗੱਲਬਾਤ ਕਰੀਏ, ਮੋਰਗੇਜ ਦੀ ਗੱਲਬਾਤ ਕਰੀਏ, ਜਦੋਂ ਲੋੜ ਪੈਂਦੀ ਹੈ ਲੋਕੀ ਪਹੁੰਚਦੇ ਹਨ ਮਯੰਕ ਭਟਨਾਗਰ ਸਾਹਿਬ ਦੇ ਕੋਲ, ਤੇ ਇਹ ਮਦਦ ਕਰਦੇ ਹਨ, ਚਾਹੇ ਪੈਸਾ ਚਾਹੀਦਾ, ਚਾਹੇ ਪ੍ਰਾਈਵੇਟ ਮੋਰਗੇਜ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਲਾਈਨ ਆਫ ਕ੍ਰੈਡਿਟ ਪ੍ਰੂਵ ਕਰਵਾਉਣੀ ਹੋਵੇ ਤੇ ਮੋਰਗੇਜ ਦਾ ਕੋਈ ਜਵਾਬ ਨਹੀਂ ਆ ਰਿਹਾ, ਦੂਸਰੇ ਪਾਸੇ ਉਹ ਕਹਿੰਦੇ ਸਾਡੇ ਨਾਲ ਸੰਪਰਕ ਕਰ ਲਵੋ, ਜਾਣਕਾਰੀ ਦੇਵੋ। ਮਯੰਕ ਸਾਹਿਬ, ਫਿਰ ਆਪਾਂ ਪ੍ਰੋਗਰਾਮ ਵਿੱਚ ਕਰਦੇ ਹਾਂ ਲਗਾਤਾਰ ਸ਼ੁਰੂਆਤ।
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਪਟਨਾਗਰ ਤੇ ਜੀਨੀਟੀ ਵਾਟਰਨ ਸੈਟ ਨੂੰ ਸਤਿ ਸ਼੍ਰੀ ਅਕਾਲ ਸੁਨਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ।
ਜੀ
ਐਂਸਰ ਬਿਲਕੁਲ ਠੀਕ ਗੱਲ ਕੀਤੀ ਹੈ ਤੁਸੀਂ ਕਿ ਜੇ ਕਿਸੇ ਕੋਲ ਹਜੇ ਜਵਾਬ ਨਹੀਂ ਆ ਰਿਹਾ ਹੈਗਾ ਆਪਣੇ ਲੈਂਡਰਸ ਕੋਲੋਂ, ਆਪਣੇ ਮਾਰਕੀਟ ਪ੍ਰੋਫੈਸ਼ਨਲ ਕੋਲੋਂ, ਉਹਨਾਂ ਦੀ ਕਲੋਜ਼ਿੰਗ ਇਸ ਵੀਕ ਦੇ ਵਿੱਚ ਹੈਗੀ ਹੈ, ਪੋਟੈਂਸ਼ਲੀ 29 ਤਰੀਕ ਨੂੰ ਜਾਂ 5 ਤਰੀਕ ਨੂੰ ਉਸ ਵੀਕ ਦੇ ਵਿੱਚ ਹੈਗੀ ਆ, ਤੇ ਉਹ ਸਰੋਤਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਸਾਡੇ ਨਾਲ ਹੁਣੇ ਗੱਲ ਕਰਨ, ਆਪਾਂ 11th ਆਵਰ ਤੱਕ ਨਾ ਵੇਟ ਕਰੀਏ। ਭਾਜੀ ਅਸੀਂ ਜਿਹੜੀ ਹੈਗੀ ਹੈ ਹਜੇ ਵੀ ਤੁਹਾਡੀ ਕਲੋਜ਼ਿੰਗ ਔਨ ਟਾਈਮ ਕਰਵਾ ਸਕਦੇ ਹਾਂ, ਭਾਵੇਂ ਉਹ ਰੈਸ਼ ਅਪਰੇਜਲ ਕਰਕੇ ਕਰਵਾ ਕੇ ਜਿਹੜੀ ਹੈਗੀ ਹੈ ਤੁਹਾਡੀ ਕਲੋਜ਼ਿੰਗ ਕਰਾਈਏ, ਐਂਡ ਜੇ ਤੁਹਾਡੇ ਕੋਲ ਇਨਕਮ ਨਹੀਂ ਹੈਗੀ ਤਾਂ ਵੀ ਕੋਈ ਇਸ਼ੂ ਨਹੀਂ, ਐਂਡ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਅਪਾਇਰ ਕਰ ਸਕਦੇ ਹਾਂ ਕਿ ਤੁਹਾਡੀ ਜਿਹੜੇ ਹੈਗੇ ਆ ਔਲ ਲੀਗਲ ਬੈਟਲ ਜਿਹੜੇ ਹੈਗੇ ਉਹ ਬਚਾਈ ਦੱਸ ਸਕਦੇ ਹੋ
ਜੀ।
ਜੇ ਇਹਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਆ ਸਰ ਤੋਂ ਰਿਕੁਐਸਟ ਕਰਦੇ ਕਿ ਉਹ ਸਾਡੇ ਨਾਲ ਗੱਲ ਕਰ ਸਕਦੇ ਹਾਂ। ਨੰਬਰ ਸਾਡਾ ਹੈਗਾ ਜੀ 647-702-2023 ਤੇ ਆਪਾਂ ਪੂਰੀ ਪ੍ਰੋਪਰ ਗਾਈਡੈਂਸ ਕਰਕੇ ਤੁਹਾਨੂੰ ਐਡਵਾਈਸ ਦੇ ਕੇ ਫ੍ਰੀ ਹਮੇਸ਼ਾ ਨੋਨ ਓਬਲੀਗੇਟਿਵ ਐਡਵਾਈਸ ਦਿੰਦੇ ਹਾਂ, ਐਂਡ ਵਾਟ ਇਜ ਰਾਈਟ ਫੋਰ ਯੂ ਆਪਾਂ ਉਹੀ ਚੀਜ਼ ਨੂੰ ਆਪਾਂ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰਾਂਗੇ। ਥੋੜੀ ਜਿਹੀ ਭਾਜੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਜੁਲਾਈ ਸਪੈਸ਼ਲ ਦੀ ਵੀ, ਕਿਉਂਕਿ ਜਿਹੜਾ ਜੁਲਾਈ ਸਪੈਸ਼ਲ ਲੈ ਕੇ ਆ ਰਹੇ ਹੈਗੇ ਆ ਉਹ ਭਾਜੀ ਲੈ ਕੇ ਆ ਰਹੇ ਹੈਗੇ ਆ ਔਰ ਹੋਮ ਐਕਟੀ ਲਾਈਨ ਆਫ ਪ੍ਰਾਈਵੇਟ ਦੇ। ਦੇਖੋ ਸਰ, ਕਾਫੀ ਚੁਣੌਤੀਆਂ ਦੀ ਇਨਕੁਆਇਰੀਜ਼ ਆ ਰਹੀਆਂ ਨੇ ਜਿਹੜੇ ਉਹ ਕਹਿੰਦੇ ਹੈਗੇ ਕਿ ਵੀ ਸਾਨੂੰ ਪੈਸੇ ਧੰਦੇ ਦੀ ਰਿਕੁਆਇਰਮੈਂਟ ਹੈ, ਕਿਉਂਕਿ ਸਾਨੂੰ ਖੜੇ ਪੈਰ ਪੈਣਾ ਚਾਹੀਦਾ ਬਿਕੋਜ਼ ਆਪਾਂ ਨੂੰ ਕਲੋਜ਼ਿੰਗ ਕਰਨੀ। ਕੁਛ ਆਪਣੇ ਕੋਲ ਅਜੇ ਪੇਰੈਂਟਸ ਆਏ ਨੇ ਜਿਹੜੇ ਕਹਿੰਦੇ ਹੈ ਵੀ ਸਾਨੂੰ ਜਿਹੜਾ ਹੈਗਾ ਅਕਤੂਬਰ ਸਤੰਬਰ ਦੇ ਵਿੱਚ ਆਪਾਂ ਨੂੰ ਆਪਣੇ ਬੱਚੇ ਨੂੰ ਸਕੂਲ ਪਾਉਣਾ ਹੈਗਾ, ਸਾਡੇ ਕੋਲ ਮਨੀ ਦੀ ਸ਼ਾਰਟਫਾਲ ਕਾਫੀ ਆ ਰਹੀ ਹੈ ਤੇ ਆਪਣੇ ਜਿਹੜੇ ਇਨਵੈਸਟਰ ਭੈਣ ਭਰਾ ਨੇ ਉਹਨਾਂ ਨੂੰ ਜਿਹੜੀ ਹੈਗੀ ਹੈ ਡਾਊਨ ਪੇਮੈਂਟ ਦੀ ਕਾਫੀ ਸ਼ਾਰਟਫਾਲ ਆ ਰਹੀ ਹੈ, ਕਿਉਂਕਿ ਅੱਜ ਕੱਲ੍ਹ 20-25% ਆਮ ਜਿਹੜਾ ਹੈਗਾ ਡਾਊਨ ਪੇਮੈਂਟ ਹੁਣ ਪਾਉਣੀ ਪੈਂਦੀ ਹੈ, ਉਹ ਤੋਂ ਵੱਧ ਕੰਮ ਨਹੀਂ ਬਣਦਾ
ਜੀ।
ਤੇ ਆਹ ਚੀਜ਼ਾਂ ਜਿਹੜੀ ਜੀ ਖੜੇ ਪੈ ਤੁਹਾਨੂੰ ਰਿਕੁਆਇਰਮੈਂਟ ਹੈਗੀ ਹੈ ਤੇ ਅਸੀਂ ਉਹਦੇ ਵਿੱਚ ਤੁਹਾਡੀ ਹੋਮ ਐਕਟੀ ਲਾਈਨ ਅਪਰੇਟ ਬਣਾ ਸਕਦੇ ਹਾਂ, ਜਿੱਥੇ ਤੁਹਾਨੂੰ ਜਿੰਨੀ ਵੀ ਅਪਰੇਜਲ ਆਉਂਦੀ ਹੈ ਆਪਾਂ ਉਹਦਾ 75% ਤੁਹਾਨੂੰ ਦਵਾ ਸਕਦੇ ਹਾਂ ਮਾਈਨਸ ਯਾਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ $1 million
ਜੀ।
ਸਾਰਾ ਦਾ ਸਾਰਾ ਕੰਮ ਜੀ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਾ ਕੇ ਦੇ ਰਹੇ ਹਾਂ, ਐਂਡ ਵਿਦਇਨ 15-21 days ਦੇ ਵਿੱਚ ਪੂਰੀ ਫੰਡਿੰਗ ਤੁਹਾਡੀ ਹੋ ਸਕਦੀ ਹੈ। ਜੇ ਤੁਹਾਡੇ ਮਲਟੀਪਲ ਪ੍ਰੋਪਰਟੀਜ਼ ਵੀ ਫੰਡ ਕਰਾਉਣੀ ਆ ਉਹ ਵੀ ਅਸੀਂ ਤੁਹਾਡੀ ਕਰਾ ਸਕਦੇ ਹਾਂ, ਐਂਡ ਤੁਹਾਡਾ ਬਿਆਜ ਉੱਤੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ। ਜਿਹੜਾ ਅਮਾਊਂਟ ਤੁਸੀਂ ਯੂਜ਼ ਨਹੀਂ ਕਰਦੇ ਉਹਦੇ ਉੱਤੇ ਕੋਈ ਬਿਆਜ ਨਹੀਂ ਹੈਗਾ। ਜੇ ਤੁਹਾਡੇ ਕੋਲ ਜਿੱਦਾਂ 80-90% ਲੋਕੀ ਕੋਲ ਭਾਈ ਮੋਰਗੇਜ ਹੁੰਦੀਆਂ ਨੇ ਕਿਹੜੇ ਕਰੰਟ ਪ੍ਰੋਪਰਟੀਆਂ ਨੇ, ਉਹਨਾਂ ਨੂੰ ਆਪਣੀ ਮੋਰਗੇਜ ਨੂੰ ਤੋੜਨ ਦੀ ਕੋਈ ਲੋੜ ਨਹੀਂ ਹੈਗੀ, ਅਸੀਂ ਸੈਕਿੰਡ ਪੋਜੀਸ਼ਨ ਤੇ ਵੀ ਜਿਹੜੀ ਹੈਗੀ ਪੂਰੀ ਲਾਈਨ ਆਫ ਕ੍ਰੈਡਿਟ ਤੁਹਾਨੂੰ ਕਰਵਾ ਸਕਦੇ ਹਾਂ, ਐਂਡ ਉਹ ਵੀ ਅਪ ਟੂ 80% ਸੋਰੀ ਅਪ ਟੂ 75%
ਜੀ।
ਜੇ ਰੇਟ ਦੀ ਗੱਲ ਕਰੀਏ ਭਾਈ, ਰੇਟ ਆਪਣਾ ਸਟਾਰਟ ਹੋ ਰਿਹਾ ਜੀ ਫਸਟ ਪੋਜੀਸ਼ਨ ਤੇ ਜਿੱਥੇ ਆਪਣੀ ਮੋਰਗੇਜ ਨਹੀਂ ਹੈਗੀ ਆ, ਉਸ ਰੇਟ ਆਪਣਾ ਸਟਾਰਟ ਹੋ ਗਿਆ 5.42 ਤੇ, ਐਂਡ ਜੇ ਆਪਾਂ ਸੈਕਿੰਡ ਪੋਜੀਸ਼ਨ ਤੇ ਕਰੀਏ ਜਿੱਥੇ ਤੁਹਾਡੀ ਮਾਰਕੀਟ ਹੈਗੀ ਹੈ ਉਹ ਰੇਟ ਸਾਡਾ ਸਟਾਰਟ ਹੋ ਰਿਹਾ ਜੀ 6.99 ਤੇ
ਜੀ।
ਜੇ ਕਿਸੇ ਦੀ ਇਨਕਮ ਘੱਟ ਹੈਗੀ ਹੈ, ਕ੍ਰੈਡਿਟ ਬਰੂਜ਼ ਹੈਗਾ ਜਾਂ ਲੋ ਇਨਕਮ ਤੇ ਨੋ ਇਨਕਮ ਤੇ ਹੈ ਤਾਂ ਵੀ ਕੋਈ ਇਸ਼ੂ ਨਹੀਂ, ਅਸੀਂ ਤਾਂ ਵੀ ਤੁਹਾਡੀ ਫਾਈਨੈਂਸਿੰਗ ਕਰਾ ਸਕਦੇ ਹਾਂ, ਐਂਡ ਤੁਹਾਨੂੰ ਕ੍ਰੈਡਿਟ ਰੀਬਿਲਡਿੰਗ ਪ੍ਰੋਗਰਾਮ ਦੇ ਵਿੱਚ ਇਨਰੋਲ ਕਰਾ ਕੇ ਤੁਹਾਨੂੰ ਤੁਹਾਡੇ ਸਪਨੇ ਦੇ ਘਰ ਦੇ ਵਿੱਚ ਆਰਾਮ ਨਾਲ ਮੂਵ ਕਰਵਾ ਸਕਦੇ ਹਾਂ, ਐਂਡ ਤੁਹਾਡੇ ਸਾਰੇ ਜਿਹੜੇ ਕਰਜ਼ੇ ਆ ਉਹ ਪੇ ਹੋ ਸਕਦੇ ਹਨ, ਕਿਉਂਕਿ ਵੀ ਉਹ ਬ੍ਰੈਂਡ ਨਿਊ ਸਟਾਰਟ ਹੋਈ
ਜੀ।
ਜੇ ਕੋਈ ਵੀ ਭੈਣ ਭਰਨੇ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਸਾਡਾ ਨੰਬਰ ਇੱਕੋ ਹੀ ਹੈ ਕਹੀ 647-702-2023 ਤੇ। ਜੇ ਆਪਾਂ ਫੋਨ ਨਾ ਚੱਕ ਪਾਈਏ ਆਪਾਂ ਸਰ ਤੋਂ ਰਿਕੁਐਸਟ ਕਰਦੇ ਹਾਂ ਕਿ ਉਹ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦੇਣ, ਆਪਾਂ ਵਿਦਇਨ 2 hours ਦੇ ਵਿੱਚ ਤੁਹਾਨੂੰ ਜਵਾਬ ਦਿੰਦੇ ਹਾਂ, ਤੁਹਾਨੂੰ ਪੂਰੀ ਮਦਦ ਕੀਤੀ ਜਾਂਦੀ ਹੈ
ਜੀ।
ਨੰਬਰ ਨੂੰ ਦੁਬਾਰਾ ਤੁਹਾਨੂੰ ਸਾਰੀ ਕਰਵਾਤਾ 647-702-2023 6472-2023 ਤੇ। ਬਹੁਤ
ਬਹੁਤ ਧੰਨਵਾਦ, ਹੈਵ ਅ ਗੁੱਡ ਡੇ ਸਰ। ਮਯੰਕ ਬਤਨਗਰ ਸਾਹਿਬ, ਜੀ ਐਨ ਈ ਮੋਰਗੇਜ ਤੋਂ ਮੋਰਗੇਜ ਚਾਹੀਦੀ ਆ, ਪੈਸੇ ਦੀ ਲੋੜ ਹੈਗੀ ਆ, ਇੱਕ ਨੰਬਰ ਯਾਦ ਰੱਖ ਲਵੋ 6477022023 ਤੇ ਗੱਲਬਾਤ ਕਰ ਸਕਦੇ ਹੋ। ਮੋਰਗੇਜ ਦੂਸਰੇ ਪਾਸੇ ਨਹੀਂ, ਜਵਾਬ ਮਿਲੇ ਤਾਂ ਵੀ ਤੁਹਾਡੀ ਮਦਦ ਕਰ ਦੇਣਗੇ। ਮਯੰਕ ਬਤਨਗਰ ਜੀ, ਸਾਡੀ ਲਾਈਨ ਜੁੜ ਗਈ ਆ ਇੰਡੀਆ ਦੇ ਵਿੱਚ ਜਸਵਿੰਦਰ ਯਾਦ ਸਾਹਿਬ ਨਾਲ ਗੱਲਬਾਤ ਕਰਦੇ ਆ, ਵੈਲਕਮ ਕਰਦੇ ਆ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ, ਸਭ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ, ਸਾਡੀ ਸਮੁੱਚੀ ਟੀਮ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੈਡਲਾਈਨ ਤੇ ਫਿਰ ਆਪਾਂ 1x1 ਖਬਰ ਦੇ ਨਜ਼ਰ ਰੱਖਾਂਗੇ, ਕੀ ਦੱਸ ਰਹੀਆਂ ਹੈਡਲਾਈਨਸ ਅੱਜ?
ਜੀ ਬਿਲਕੁਲ ਜੀ, ਜੇਕਰ ਅਸੀਂ ਹੈਡਲਾਈਨ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਅਹਿਮ ਮਸਲਾ ਹੈ ਉਹ ਈਡੀ ਦਾ ਹੈ, ਤੇ ਉਹਦਾ ਸੰਬੰਧ ਗਾਂਧੀ ਪਰਿਵਾਰ ਦੇ ਨਾਲ ਜਿਹੜਾ ਬਣਿਆ ਹੋਇਆ। ਲਗਾਤਾਰ ਉਸ ਮਸਲੇ ਦੇ ਵਿੱਚ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ, ਤੇ ਉਸ ਤੋਂ ਅਗਲਾ ਮਸਲਾ ਜਿਹੜਾ ਉਹ ਹੈਗਾ ਕਿ ਆਸ਼ੀਸ਼ ਮਿਸ਼ਰੇ ਦੀ ਜ਼ਮਾਨਤ ਜਿਹੜੀ ਇੱਕ ਵਾਰੀ ਫਿਰ ਉਹਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜ਼ਮਾਨਤ ਦਾ ਤਾਂ ਖੈਰ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਤੋਂ ਅੱਗੇ ਜਦੋਂ ਦੇਖਦੇ ਹਾਂ ਤਾਂ ਵਿਨੋਦ ਕਈ ਪੰਜਾਬ ਦੇ ਨਵੇਂ ਏਜੀ ਹੋਣਗੇ, ਐਡਵੋਕੇਟ ਜਨਰਲ ਹੋਣਗੇ। ਸਰਕਾਰ ਨੂੰ ਹੁਣ ਚੁਣੌਤੀ ਜਿਹੜਾ 36,000 ਮੁਲਾਜ਼ਮ ਪੱਕਾ ਕਰਨਾ ਹੈ ਉਹਦੇ ਸੰਬੰਧ ਦੇ ਵਿੱਚ ਵੀ ਆ ਰਹੀ ਹੈ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਤੇ ਪੰਜਾਬ ਦੇ ਪਰਾਲੀ ਦੇ ਧੂੰਏ ਨੂੰ ਲੈ ਕੇ ਦੋ ਕੁ ਨਵੀਆਂ ਤਜਵੀਜ਼ਾਂ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਇਹ ਕੇਂਦਰ ਦੇ ਨਾਲ ਸਾਂਝੇ ਰੂਪ ਵਿੱਚ ਲੈ ਕੇ ਆ ਰਹੀ ਹੈ। ਪਰ ਇਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜੇਕਰ ਸਾਂਝੇ ਰੂਪ ਵਿੱਚ ਨਹੀਂ ਆਉਣਗੀਆਂ ਤਾਂ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਵੀ ਇਹਨਾਂ ਨੂੰ ਹੱਲ ਕਰੀਏ। ਤੇ ਇੱਕ ਪੰਜਾਬ ਦੇ ਵਿੱਚ ਪ੍ਰੀਖਿਆ ਹੋਈ ਹੈ ਕਿ ਸਾਡੇ ਸਿੱਖ ਧਰਮ ਦੇ ਕਾਰਾਂ ਵਿੱਚੋਂ ਕੜਾ ਉਤਾਰਨ ਦੇ ਲਈ ਉਸ ਵਿਦਿਆਰਥੀ ਨੂੰ ਕਿਹਾ ਗਿਆ। ਇਹ ਮਸਲਾ ਵੀ ਕਾਫੀ ਭਖ ਚੁੱਕਿਆ ਤੇ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ, ਮਾਣਯੋਗ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਕਹਿ ਦਿੱਤਾ ਕਿ ਕੇਂਦਰ ਦੀ ਸਰਕਾਰ, ਚੋਣ ਕਮਿਸ਼ਨ ਇਹ ਮੁਫ਼ਤ ਦੀਆਂ ਸਕੀਮਾਂ ਜਿਹੜੀਆਂ ਵੋਟਰਾਂ ਨੂੰ ਆਪਣੇ ਨਾਲ ਜੋੜਦੀਆਂ ਨੇ, ਜਿਹਨੂੰ ਤੁਸੀਂ ਲੋਕ ਭਲਾਈ ਫੰਡ ਕਹਿੰਦੇ ਹੋ, ਇਹ ਦੇਣੀਆਂ ਬੰਦ ਕਰੋ। ਇਹਨਾਂ ਦਾ ਦੇਸ਼ ਦੀ ਆਰਥਿਕਤਾ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਤੇ ਆਖਰੀ ਖਬਰ ਹੈ ਜਿਹੜੀ ਉਹ ਹੈਗੀ ਹੈ ਕਿ ਜਿਹੜਾ ਆਖਰੀ ਬਚਿਆ ਹੋਇਆ ਸ਼ੂਟਰ ਬਚਦਾ ਸੀ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚੋਂ, ਉਹਦੀ ਵੀ ਗ੍ਰਿਫਤਾਰੀ ਜਿਹੜੀ ਹੋਊਗੀ ਦੱਸੀ ਜਾਂਦੀ ਹੈ। ਫਿਲਹਾਲ ਹਜੇ ਪੁਲਿਸ ਦੁਆਰਾ ਤੇ ਨਾ ਹੀ ਕਿਸੇ ਏਜੰਸੀ ਦੁਆਰਾ ਇਹਦੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ, ਪਰ ਖੁਫੀਆ ਸੂਤਰ ਇਹ ਗੱਲ ਦੱਸਦੇ ਨੇ ਕਿ ਉਹਨਾਂ ਨੂੰ ਇੱਕ ਏਰੀਏ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਜੀ
ਜਸਵਿੰਦਰ ਜੀ, ਲਾਈਨ ਆਪਣੀ ਹੋਰ ਤੇ ਰੱਖਿਓ। ਮੈਂ ਇੱਕ ਸਪੌਂਸਰ ਵੀਰਾਂ ਦਾ ਧੰਨਵਾਦ ਕਰਦੇ, ਪ੍ਰੋਗਰਾਮ ਸਪੌਂਸਰ ਕਹਿੰਦੇ ਹਰਪੀ ਢਿੱਲੋਂ ਸਾਹਿਬ ਹਨ, ਘਰ ਖਰੀਦਣਾ ਹੋਵੇ ਵੇਚਣਾ ਹੋਵੇ ਰੀਮਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ, 416-268-1613 ਤੇ ਗੱਲਬਾਤ ਕਰ ਲੈਣੀ ਹੈ। ਸਟਾਰਗੇਟ ਲੋਜੈਸਟਿਕਸ, ਇਹਨਾਂ ਨੂੰ ਡਰਾਈਵਰ ਚਾਹੀਦੇ, ਗਲਾਟ ਸੋਤਾ ਹੈਪੀ ਸਬਜ਼ੀ ਦਵਿੰਦਰ ਸੋਤਾ ਨਾਲ ਗੱਲਬਾਤ ਕਰਨੀ ਆ, 905-564-9992। ਰੋਜ਼ ਵੋਰ ਕਿਚਨ, ਕਿਚਨ ਕੈਬਨਸ ਬਣਾਉਣਾ ਚਾਹੁੰਦੇ ਹੋ 6472-400-4238। CWC ਇਮੀਗ੍ਰੇਸ਼ਨ ਤੇ ਨਾਲ ਜਿਹੜਾ ਡ੍ਰੀਮ ਬਿਗ ਟਰਾਂਸਪੋਰਟੇਸ਼ਨ, ਮਨੂ ਸਰਾਏ, ਅਮਰਜੀਤ ਸਿੰਘ ਤੇ ਕਮਲੇਪੁਰੋਂ ਸਪੌਂਸਰ ਕੀਤਾ, ਇਹਨਾਂ ਨੂੰ ਵੀ ਡਰਾਈਵਰ ਚਾਹੀਦੇ ਆ। ਤੇ ਮਾਲਵਾ ਵੈਲੀ ਵਾਲੇ 180 ਐਡਵਾਂਸ ਬੁਲਵਰਡ ਤੇ ਹਨ, ਮਿਗ ਤੇ ਗਲੂਮਨੋ ਵੈਲੀ ਲੋਡ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਰਿਪਲੇਸ ਕਰਨਾ ਹੋਵੇ, ਡੰਪ ਟਰੱਕ ਦਾ ਫਲੋਰ ਆਪਣਾ ਟ੍ਰੇਲਰ ਲੀਕ ਕਰ ਰਿਹਾ ਉਹ ਫਿਕਸ ਕਰਕੇ ਦਿੰਦੇ ਹਨ। ਮਾਲਵਾ ਵੈਲੀ ਵਾਲੇ ਬਲਜੀਤ ਪੁਰਵਾ ਜੀ 905-453-6006। ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਲਾਈਫ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ, ਤਾਂ ਭਵਨਦੀਪ ਸਿੰਘ ਦਾ ਨੰਬਰ 416-817-1313, ਲਾਈਫ ਕ੍ਰਿਟੀਕਲ ਡਿਸਬਿਲਟੀ ਇੰਸ਼ੋਰੈਂਸ ਕਰਕੇ ਦਿੰਦੇ ਹਨ। ਬੱਚਿਆਂ ਵਾਸਤੇ $20 ਵਿੱਚ ਇੰਸ਼ੋਰੈਂਸ ਹੋ ਜਾਵੇ, $15-$20 ਵਿੱਚ, ਤੇ 2.5 ਲੱਖ ਦੀ ਕਵਰੇਜ ਹੁੰਦੀ ਹੈ। ਕਾਲ ਕਰਕੇ ਪਤਾ ਕਰ ਲੈਣਾ 416-817-1313 ਤੇ। ਵਰਲਡ ਵਾਈਡ ਕੈਰੀਅਰ ਵਾਲੇ ਫੁੱਲ ਵੱਖ ਵੱਖ ਏਰੀਆ ਵਿੱਚ ਯਾਰਡ ਹਨ, ਕਿੱਥੋਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇਹਨਾਂ ਨਾਲ ਕੰਮ ਕਰ ਸਕਦੇ ਹੋ ਐਜ਼ ਅ ਡਰਾਈਵਰ ਤੌਰ 'ਤੇ, ਉਹਨਾਂ ਆਪਰੇਟਰ ਸਿੰਗਲ ਟੀਮ ਡਰਾਈਵਰ, 416-213-1334 ਤੇ ਗੱਲਬਾਤ ਕਰ ਲੈਣੀ ਹੈ। ਵੈਸ਼ਨੂ ਢਾਬੇ ਵਾਲੇ ਕੇਟਰਿੰਗ ਬੜੀ ਸਸਤੀ ਪ੍ਰਾਈਸ ਵਿੱਚ ਕਰਕੇ ਦਿੰਦੇ ਆ, ਤੇ ਜੀਵਨ ਗਰੋਸਰੀ ਦੀ ਗਰੋਸਰੀ ਸ਼ਾਪਿੰਗ ਕਰ ਸਕਦੇ ਹੋ ਵਧੀਆ ਪ੍ਰਾਈਸਿਸ ਦੇ ਵਿੱਚ। ਇਹ 375 ਹਾਰਡਨ ਬੁਲਵਾਰਡ ਤੇ ਹੈ, 905-230-0375 ਇਹਨਾਂ ਦਾ ਫੋਨ ਨੰਬਰ ਆ, ਡਿਕਸੀ ਅਤੇ ਇਹ ਵਿਲੀਅਮਸ ਪਾਰਕਵੇ ਦਾ ਏਰੀਆ। ਕਾਫੀ ਸਾਰੀ ਹੋਰ ਜਾਣਕਾਰੀ ਲੈ ਕੇ ਆਵਾਂਗੇ ਥੋੜ੍ਹੀ ਠਹਿਰ ਕੇ, ਪਹਿਲਾਂ ਆਪਾਂ ਖਬਰਾਂ ਵੱਲ ਚੱਲਦੇ ਹਾਂ। ਜਸਵਿੰਦਰ ਯਾਦ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੋਨੀਆ ਗਾਂਧੀ ਜੀ ਦੇ ਕੀ ਬਿਆਨ ਹਨ, ਕੀ ਹੋ ਰਿਹਾ ਮਨੀ ਲਾਂਡਰਿੰਗ ਦੇ ਵਿੱਚ, ਕਿਹੜੀ ਕਿਹੜੀ ਜਾਣਕਾਰੀ ਮਿਲੀ ਆ?
ਕਾਂਗਰਸ ਤੋਂ ਕਰ ਰਹੀ ਹੈ ਉਹਦੇ ਵਿੱਚ ਸੋਨੀਆ ਗਾਂਧੀ ਲਗਾਤਾਰ ਉਸ ਪੁੱਛਗਿੱਛ ਦੇ ਵਿੱਚ ਸਾਥ ਦੇ ਰਹੇ ਨੇ
ਜੀ।
ਲੰਘੇ ਦਿਨ ਵੀ ਤੇ ਅੱਜ ਵੀ ਉਹਨਾਂ ਨੂੰ ਜਿਹੜਾ ਈਡੀ ਦੁਆਰਾ ਬੁਲਾਇਆ ਗਿਆ, ਜਿਹੜੀ ਇਹ ਮਨੀ ਲਾਂਡਰਿੰਗ ਦਾ ਕੇਸ ਹੈ ਤੇ ਉਸ ਦੇ ਸੰਬੰਧ ਦੇ ਵਿੱਚ ਜਿਹੜੀ ਇਹ ਪੁੱਛਗਿੱਛ ਚੱਲ ਰਹੀ ਹੈ, ਤਾਂ ਇਸ ਪੁੱਛਗਿੱਛ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਕਹੋਗੇ ਕਿ ਮੈਂ ਪੁੱਛਗਿੱਛ ਦੇ ਵਿੱਚ ਕਿਸ ਤਰੀਕੇ ਦੇ ਅਸਰ ਦੀ ਗੱਲ ਕਰਦਾ? ਮੈਂ ਗੱਲ ਕਰਦਾ ਕਿ ਜੋ ਉਹਨਾਂ ਦੇ ਵੋਟਰਾਂ, ਸਪੋਰਟਰਾਂ, ਸਮਰਥਕਾਂ, ਉਹਨਾਂ ਦੇ ਨਾਲ ਖੜੀ ਉਹਨਾਂ ਦੀ ਪੂਰੀ ਟੀਮ ਦੁਆਰਾ ਲਗਾਤਾਰ ਭਾਜਪਾ ਦੀ ਸਰਕਾਰ ਨੂੰ ਇਸ ਮਸਲੇ ਉੱਤੇ ਘੇਰਿਆ ਜਾ ਰਿਹਾ ਕਿ ਉਹ ਈਡੀ ਵਰਗੀਆਂ ਸਾਡੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਦੇ ਨੇ। ਇਹ ਪੁੱਛਗਿੱਛ ਜਿਹੜੀ ਹੋਈ ਹੈ ਉਹ 6 ਘੰਟੇ ਲਗਾਤਾਰ ਪੁੱਛਗਿੱਛ ਸੋਨੀਆ ਗਾਂਧੀ ਤੋਂ ਕੀਤੀ ਗਈ ਹੈ। ਉਹਨਾਂ ਦੇ ਨਾਲ ਪ੍ਰਿਅੰਕਾ ਗਾਂਧੀ ਇੱਕ ਵੱਖਰੇ ਰੂਮ ਦੇ ਵਿੱਚ, ਵੱਖਰੇ ਕਮਰੇ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਉਹ ਕੋਵਿਡ ਦੇ ਵਿੱਚੋਂ ਕਮਬੈਕ ਕਰ ਰਹੇ ਨੇ ਤੇ ਤਾਂ ਕਰਕੇ ਉਹਨਾਂ ਸਿਹਤ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਨਾਲ ਜੂਝਦੇ ਨੇ। ਤਾਂ ਚਾਹੇ ਰਾਹੁਲ ਗਾਂਧੀ ਵੀ ਉਸ ਥਾਂ ਦੇ ਉੱਤੇ ਆਏ, ਪਰ ਰਾਹੁਲ ਗਾਂਧੀ ਉਹਨਾਂ ਨੂੰ ਈਡੀ ਦੇ ਦਫ਼ਤਰ ਦੇ ਵਿੱਚ ਛੱਡਣ ਤੋਂ ਬਾਅਦ ਵਾਪਸ ਵਿਜੇ ਚੌਂਕ ਵਿੱਚ ਚਲੇ ਗਏ। ਵਿਜੇ ਚੌਂਕ ਵਿੱਚ ਉਹਨਾਂ ਨੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੋਦੀ ਦੀ ਸਰਕਾਰ ਹੈ ਇਹ ਆਪਣੇ ਆਪ ਦੇ ਵਿੱਚ ਪੁਲਿਸ ਦਾ ਰਾਜ ਹੈ ਤੇ ਨਰਿੰਦਰ ਮੋਦੀ ਆਪਣੇ ਆਪ ਨੂੰ ਰਾਜਾ ਸਮਝਦਾ ਤੇ ਉਹ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਜਾਂ ਏਜੰਸੀਆਂ ਦੀ ਵਰਤੋਂ ਕਰਦਾ ਇਹ ਲੋਕਤੰਤਰ ਦੀ ਹੱਤਿਆ ਹੈ। ਇਹਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਵਿਰੋਧੀ ਧਿਰ ਲਗਾਤਾਰ ਆਪਣੀ ਜਿਹੜੀ ਨਾਰਾਜ਼ਗੀ ਹੈ ਉਹ ਪ੍ਰਗਟਾ ਰਹੀ ਹੈ। ਚਾਹੇ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਸੱਤਿਆਗ੍ਰਹਿ ਰਾਜਾ ਵੜਿੰਗ ਨੇ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਸਿਰਫ ਸੋਨੀਆ ਗਾਂਧੀ ਦੇ ਕੇਸ ਤੇ ਕਰਕੇ ਨਹੀਂ ਆਏ, ਅਸੀਂ ਦੇਸ਼ ਦੇ ਵਿੱਚ ਗਲਤ ਤਰੀਕੇ ਨਾਲ ਜਿਹੜੀਆਂ ਨੀਤੀਆਂ ਪੇਸ਼ ਕੀਤੀਆਂ ਜਾ ਰਹੀਆਂ, ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ, ਇਹ ਈਡੀ ਵਰਗੀਆਂ ਏਜੰਸੀਆਂ ਨੂੰ ਆਪਣੀ ਕੱਠ ਪੁਤਲੀ ਬਣਾ ਕੇ ਨਚਾਇਆ ਜਾ ਰਿਹਾ, ਅਸੀਂ ਉਹਦੀ ਗੱਲ ਕਰਨ ਆਏ ਹਾਂ ਤੇ ਅਸੀਂ ਉਹ ਗੱਲ ਰਾਜਪਾਲ ਦੇ ਸਾਹਮਣੇ ਰੱਖ ਕੇ ਜਾਣੀ ਹੈ। ਸੱਤਿਆਗ੍ਰਹਿ ਵੀ ਚੱਲੀ ਗਿਆ ਜੀ, ਦਿੱਲੀ ਦੇ ਵਿੱਚ ਪ੍ਰਦਰਸ਼ਨ ਵੀ ਚੱਲੀ ਗਿਆ, ਰਾਹੁਲ ਗਾਂਧੀ ਦੀ ਗ੍ਰਿਫਤਾਰੀ ਵੀ ਹੋਈ। 6-7 ਘੰਟਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਲਿਖੀ, ਜਿਹੜੀ ਚਿੱਠੀ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਇਹਨਾਂ ਏਜੰਸੀਆਂ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰ ਰਹੇ ਨੇ, ਪਾਰਟੀ ਦੇ ਹਿੱਤਾਂ ਲਈ ਕਰ ਰਹੇ ਨੇ, ਇਹ ਏਜੰਸੀਆਂ ਆਜ਼ਾਦ ਨਹੀਂ, ਇਹ ਗੁਲਾਮੀ ਭੁਗਤ ਰਹੀਆਂ ਨੇ, ਇਸ ਤਰੀਕੇ ਦੀ ਗੱਲ ਉਹਨਾਂ ਨੇ ਚਿੱਠੀ ਦੇ ਵਿੱਚ ਲਿਖੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਾਡੇ ਲੋਕ ਸਭਾ ਤੇ ਨਾਲ ਦੀ ਨਾਲ ਰਾਜ ਸਭਾ, ਇਹ ਚਿੱਠੀ ਵਿੱਚ ਲਿਖੀ ਹੋਈ ਗੱਲ ਹੈ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਸਾਰਥਿਕ ਮੁੱਦਿਆਂ ਦੇ ਉੱਤੇ, ਸਮਾਜਿਕ ਮੁੱਦਿਆਂ ਉੱਤੇ ਬਹਿਸ ਕਰਾਈ ਜਾਵੇ। ਇਹ ਬਹਿਸ ਨਹੀਂ ਕਰਾਈ ਜਾਂਦੀ, ਜਦੋਂ ਬਹਿਸ ਹੁੰਦੀ ਹੈ ਤਾਂ ਉਹਦੇ ਵਿੱਚ ਜਦੋਂ ਉਹਨਾਂ ਦਾ ਵਿਰੋਧ ਹੁੰਦਾ ਹੈ ਤਾਂ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੁੰਦੇ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ। ਮੈਂ ਕੱਲ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਲੋਕ ਸਭਾ ਦੇ 4 ਲੀਡਰ ਮੁਅੱਤਲ ਕੀਤੇ ਗਏ ਨੇ, ਤੇ ਅੱਜ ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸਦਾ ਕਿ ਰਾਜ ਸਭਾ ਦੇ 19 ਲੀਡਰ ਮੁਅੱਤਲ ਕਰ ਦਿੱਤੇ ਗਏ। ਦੇਖੋ ਜੇ ਤੁਸੀਂ ਇਸ ਤਰੀਕੇ ਦਾ ਵਰਤਾਰਾ ਰੱਖੋਗੇ ਤਾਂ ਵਾਕਈ ਹੀ ਇਹ ਗੱਲ ਵਿਰੋਧੀ ਧਿਰ ਲਈ, ਆਮ ਲੋਕ ਵੀ ਕਹਿਣਗੇ ਕਿ ਮਹਿੰਗਾਈ ਜਾਂ ਸਮਾਜਿਕ ਮੁੱਦੇ ਜਿਹਦੇ ਲਈ ਅਸੀਂ ਸੈਸ਼ਨ ਸਾਧਦੇ ਹਾਂ, ਜਿਹਦੇ ਲਈ ਸਿਰ ਜੋੜ ਕੇ ਬੁੱਧੀਜੀਵੀ ਚੁਣੇ ਹੋਏ ਲੀਡਰ ਵਿਚਾਰ ਕਰਦੇ ਨੇ, ਉਹ ਤੁਸੀਂ ਵਿਚਾਰ ਨਹੀਂ ਕਰਨ ਦੇ ਰਹੇ। 19 ਲੀਡਰ ਰਾਜ ਸਭਾ ਦੇ ਵਿੱਚੋਂ 4 ਜਿਹੜੇ ਲੀਡਰ ਨੇ ਉਹ ਲੋਕ ਸਭਾ ਦੇ ਵਿੱਚੋਂ ਮੁਅੱਤਲ ਕਰਦੇ ਨੇ, ਆਪਣੇ ਆਪ ਵਿੱਚ ਦੱਸਦੇ ਨੇ ਕਿ ਤੁਸੀਂ ਕਿਸ ਤਰੀਕੇ ਦੀ ਸਟ੍ਰੈਟਜੀ ਲੈ ਕੇ ਇਹ ਲੋਕ ਸਭਾ ਦਾ ਜਿਹੜਾ ਮੌਨਸੂਨ ਸੈਸ਼ਨ ਹੈ ਉਹ ਸੱਦਿਆ ਹੋਇਆ। ਇਹ ਗੱਲਾਂ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਲਿਖੀਆਂ ਨੇ। ਪਰ ਨਾਲ ਦੀ ਨਾਲ ਮੈਂ ਇੱਕ ਗੱਲ ਇਹ ਵੀ ਕਹਿ ਦੇਵਾਂ ਕਿ ਜਿਹੜੀ ਮੇਰੇ ਕੋਲੇ ਰਿਪੋਰਟ ਪਈ ਹੈ ਉਹ ਕਹਿੰਦੀ ਹੈ ਕਿ ਫਾਰੂਕ ਅਬਦੁੱਲਾ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸੀ, ਉਹਨਾਂ ਉੱਤੇ ਵੀ ਭਾਈ ਇਹਨਾਂ ਨੇ ਈਡੀ ਦੀ ਜਾਂਚ ਖੋਲ ਦਿੱਤੀ ਹੈ। ਅਬਦੁੱਲਾ ਪਰਿਵਾਰ ਹੈ, ਇੱਕ ਵੱਡਾ ਪਰਿਵਾਰ ਹੈ, ਉਹ ਕਾਂਗਰਸ ਦੇ ਨਾਲ ਕਾਫੀ ਚਿਰ ਜੁੜਿਆ ਰਿਹਾ ਹੈ। ਉੱਥੇ ਜਿਹੜੀ ਜਾਂਚ ਖੋਲੀ ਹੈ ਉਹ ਉੱਥੋਂ ਦੀ ਜਿਹੜੀ ਕ੍ਰਿਕਟ ਨਾਲ ਜੁੜੀ ਹੋਈ ਕਮੇਟੀ ਹੈ ਉਹਦੇ ਵਿੱਚ ਬਲੈਕ ਮਨੀ ਨੂੰ ਲਾ ਕੇ ਵਾਈਟ ਮਨੀ ਕਰਨ ਦਾ ਕੋਈ ਇੱਕ ਮਸਲਾ ਹੈ, ਉਸ ਨੂੰ ਉਭਾਰਿਆ ਜਾ ਰਿਹਾ। ਮੈਂ ਨਹੀਂ ਕਹਿੰਦਾ ਕਿ ਉਹ ਜਾਂਚ ਗਲਤ ਖੁੱਲੀ ਆ, ਮੈਂ ਨਹੀਂ ਕਹਿੰਦਾ ਕਿ ਸੋਨੀਆ ਗਾਂਧੀ ਤੋਂ ਜਾਂਚ ਨਹੀਂ ਹੋਣੀ ਚਾਹੀਦੀ, ਮੈਂ ਨਹੀਂ ਕਹਿੰਦਾ ਕਿ ਈਡੀ ਆਪਣੀ ਇਸ ਤਰੀਕੇ ਦੀ ਡਿਊਟੀ ਨਾ ਕਰੇ। ਅਸੀਂ ਸਾਰੇ ਹੀ ਕਹਿੰਦੇ ਹਾਂ ਕਿ ਜਾਂਚ ਏਜੰਸੀਆਂ ਨੂੰ ਜਿਹੜੀ ਜਾਂਚ ਹੈ ਉਹ ਕਰਨੀ ਚਾਹੀਦੀ ਆ, ਉਹਦੇ ਉੱਤੇ ਦਬਾਅ ਨਹੀਂ ਹੋਣਾ ਚਾਹੀਦਾ, ਸੋਨੀਆ ਗਾਂਧੀ ਨੂੰ ਅੱਜ ਫੇਰ ਬੁਲਾਇਆ ਗਿਆ, ਕੱਲ ਵੀ ਬੁਲਾਇਆ ਗਿਆ ਤਾਂ ਲਗਾਤਾਰ ਇਹ ਜਿਹੜੀ ਜਾਂਚ ਦੀ ਪ੍ਰਕਿਰਿਆ ਚੱਲੀ ਜਾਂਦੀ ਹੈ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਬੁਲਾਇਆ ਗਿਆ ਸੀ। ਇਸ ਤਰੀਕੇ ਦੀ ਜਿਹੜੀ ਜਾਂਚ ਹੈ ਉਹ ਦੱਸਦੀ ਹੈ, ਇਹਦੇ ਵਿੱਚ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਟਾਰਗੇਟ ਕਰਕੇ ਈਡੀ ਨੂੰ ਜਿਹੜੇ ਟਾਰਗੇਟ ਦਿੱਤੇ ਜਾਂਦੇ ਨੇ, ਪਹਿਲਾਂ ਟਾਰਗੇਟ ਬਣਾ ਲਏ ਜਾਂਦੇ ਨੇ ਤੇ ਫਿਰ ਉਹਨੂੰ ਟਾਰਗੇਟ ਦੇ ਦਿੱਤੇ ਜਾਂਦੇ ਨੇ ਕਿ ਇੱਥੇ ਇੱਥੇ ਤੁਸੀਂ ਕੰਮ ਕਰਨਾ। ਮੈਂ ਉਹਨਾਂ ਟਾਰਗੇਟਾਂ ਦੀ ਜੇਕਰ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਈਡੀ ਨੇ ਟਾਰਗੇਟ ਬਣਾਏ ਸੀ, ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਵਿੱਚ ਵੀ ਟਾਰਗੇਟ ਬਣਾਏ ਗਏ ਜਿਹਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਸਤਿੰਦਰ ਜੈਨ ਜਿਹੜੇ ਉੱਥੋਂ ਦੇ ਮੰਤਰੀ ਨੇ, ਫਿਰ ਮਨੀਸ਼ ਸਿਸੋਦੀਆ ਉੱਥੋਂ ਦੇ ਜਿਹੜੇ ਮੰਤਰੀ ਨੇ ਉਹ ਵੀ ਟਾਰਗੇਟ ਦੇ ਨੇ। ਮੈਂ ਜੰਮੂ ਐਂਡ ਕਸ਼ਮੀਰ ਦੇ ਫਾਰੂਕ ਅਬਦੁੱਲਾ ਪਰਿਵਾਰ ਦੀ ਗੱਲ ਕਰ ਦਿੱਤੀ ਹੈ, ਉਹ ਵੀ ਟਾਰਗੇਟ ਤੇ ਨੇ। ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਹੁਣ ਜਿਹੜੀ ਸਿੱਖ ਲੀਡਰਸ਼ਿਪ ਹੈ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਹੈ ਜਿਹੜੀ ਭਾਜਪਾ 2024 ਤੋਂ ਪਹਿਲਾਂ ਕਰੂਗੀ ਤੇ ਅਕਸਰ ਇਹ ਕਰਦੀ ਰਹੀ ਹੈ ਤੇ ਉਹਦੇ ਵਿੱਚ ਉਹਨੂੰ ਕਾਮਯਾਬੀ ਵੀ ਮਿਲੀ ਹੈ। ਪੂਰੇ ਦੇ ਪੂਰੇ ਮਸਲੇ ਦੇ ਵਿੱਚ ਕਾਂਗਰਸ ਬੜੀ ਕਸੂਤੀ ਫਸੀ ਹੋਈ ਹੈ, ਲਗਾਤਾਰ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ। ਪੁੱਛਗਿੱਛ ਮਸਲਾ ਨਹੀਂ, ਪੁੱਛਗਿੱਛ ਇੱਕ ਸਟ੍ਰੈਟਜੀ ਦੇ ਥਰੂ ਕਰਾਉਣਾ, ਇੱਕ ਉਸ ਤਰੀਕੇ ਦੇ ਨਾਲ ਕਰਾਉਣਾ ਜੋ ਤਰੀਕਾ ਕਾਂਗਰਸ ਨੂੰ ਸੂਟ ਨਾ ਕਰੇ ਤੇ ਭਾਜਪਾ ਨੂੰ ਸੂਟ ਕਰੇ, ਉਹ ਇੱਕ ਵੱਖਰਾ ਮਸਲਾ ਬਣਿਆ ਹੋਇਆ। ਦੇਖੋ ਈਡੀ ਨੇ ਜੋ ਪੁੱਛਗਿੱਛ ਕਰਨੀ ਹੈ ਉਹ ਕਰ ਸਕਦੀ ਆ, ਉਹ ਇੱਕ ਸੈਸ਼ਨ ਵਿੱਚ ਕਰ ਸਕਦੀ ਆ, ਦੋ ਸੈਸ਼ਨ ਵਿੱਚ ਕਰ ਸਕਦੀ ਆ, ਤਿੰਨ ਸੈਸ਼ਨ ਵਿੱਚ ਕਰ ਸਕਦੀ ਹੈ, ਪਰ ਨਹੀਂ, ਇਹ ਜਿਹੜੀ ਪੁੱਛਗਿੱਛ ਹੈ ਨਾ ਉਹ ਇੱਕ ਤੋਂ ਨਹੀਂ, ਦੋਵਾਂ ਤੋਂ ਨਹੀਂ, ਤਿੰਨਾਂ ਤੋਂ ਨਹੀਂ, ਇਸ ਤਰੀਕੇ ਦੇ ਨਾਲ ਉੱਭਰਦੇ ਹੋਏ ਜਿਹੜੇ ਚਿਹਰੇ ਨੇ ਉਹਨਾਂ ਤੋਂ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਦੇ ਵਿੱਚ ਇਹ ਗੱਲ ਜਾਵੇ। ਤੇ ਖਾਸ ਕਰਕੇ ਜਿਹੜਾ ਮੀਡੀਆ ਗੋਦੀ ਮੀਡੀਆ ਦੇ ਨਾਂ ਨਾਲ ਜਾਣਿਆ ਜਾਂਦਾ, ਉਸ ਮੀਡੀਆ ਕੋਲੇ TRP ਬਣੀ ਰਵੇ ਤੇ ਲੋਕਾਂ ਦੇ ਵਿੱਚ ਉਹ ਚੀਜ਼ ਹੈ ਜਿਹੜੀ ਉਹ ਫੈਲਦੀ ਰਵੇ ਤੇ ਅਕਸ ਨੂੰ ਢਾਲ ਲੱਗਦੀ ਰਵੇ। ਇਹ ਸਟ੍ਰੈਟਜੀ ਦੇ ਨਾਲ ਲਗਾਤਾਰ ਈਡੀ ਜਿਹੜੀਆਂ ਕੁਝ ਕਾਰਵਾਈਆਂ ਸਟੇਟਾਂ ਦੇ ਉੱਤੇ ਤੇ ਕੇਂਦਰ ਦੇ ਲੀਡਰਾਂ ਦੇ ਉੱਤੇ ਕਰਦੀ ਜਾਪਦੀ ਹੈ ਜੀ।
TRP ਦਿੰਦਾ ਕੌਣ ਹੈ, ਲੋਕ ਹੀ ਦਿੰਦੇ ਹੈ ਨਾ, ਗੱਲ ਤਾਂ ਇਹ ਵੀ ਬਚਦੀ ਆ। TRP ਦਿੰਦੇ ਹੀ ਲੋਕ ਹਨ, ਲੋਕ ਦੇਖਣਗੇ ਤਾਂ TRP ਮਿਲੇਗੀ। ਇੱਕ ਆਪਾਂ ਬਾਬੇ ਦੀ ਗੱਲਬਾਤ ਕੀਤੀ ਸੀ, ਨਹੀਂ ਕਿਹੜਾ ਲੈਣਾ ਚਾਹੁੰਦੇ, 9 ਲੱਖਾਂ ਦੇ ਹਿਸਾਬ ਨਾਲ, ਕਰੋੜਾਂ ਦੇ ਹਿਸਾਬ ਨਾਲ ਜੁੜ ਗਏ ਸੀ ਯੂਟਿਊਬ 'ਤੇ ਉਹਨੂੰ ਸੁਣਨ ਵਾਸਤੇ, ਉਹਨੂੰ ਦੇਖਣ ਵਾਸਤੇ। ਸੋ TRP ਵੀ ਲੋਕ ਦਿੰਦੇ ਹਨ, ਦੈਟਸ ਸੱਚ ਅ ਸੈਡ ਸਟੋਰੀ ਵੀ ਕਿੱਧਰ ਨੂੰ ਦੁਨੀਆ ਜਾ ਰਹੀ ਹੈਗੀ ਆ। ਪਰ ਹਾਂ, ਪਰ ਈਡੀ ਨੂੰ ਰੋਕ ਕੌਣ ਸਕਦਾ, ਇਹ ਆਰਡਰ ਕੌਣ ਦਿੰਦਾ? ਵੀ ED ਆਪਣੇ ਆਪ ਕੱਲ੍ਹ ਨਹੀਂ ਕਹਿੰਦੀ ਵੀ ਆਪਾਂ ਇੱਧਰ ਨੂੰ ਜਾ ਰਹੇ, ਇੱਧਰ ਨੂੰ ਜਾਣਾ। ED ਆਪਣੇ ਆਪ ਨਹੀਂ ਕੋਈ ਲੈ ਸਕਦੀ ਫੈਸਲਾ ਵੀ ਆਪਾਂ ਤਾਂ ਇੱਥੇ ਇਨਵੈਸਟੀਗੇਸ਼ਨ ਕਰਨੀ, ਇੱਥੇ ਨਹੀਂ ਕਰਨੀ, ਕਿ ਜੋ ਕੁਝ ਪ੍ਰਧਾਨ ਮੰਤਰੀ ਕਹਿ ਰਹੇ ਹਨ ਉਹੀ ਕੁਝ ਕਰਨਾ ਪੈਂਦਾ।
ਦੇਖੋ ਜੀ, ਜਦੋਂ ਅਸੀਂ ED ਦੀ ਗੱਲ ਕਰਦੇ ਹਾਂ, ਵੈਸੇ ਤਾਂ ਇਹ ਆਪਣੇ ਆਪ ਵਿੱਚ ਆਜ਼ਾਦ ਸੰਸਥਾ ਹੈ, ਪਰ ਇਹ ਆਜ਼ਾਦ ਸੰਸਥਾ ਸਿਰਫ ਕਹਿਣ ਨੂੰ ਹੈ। ਕਿਸ ਤਰੀਕੇ ਨਾਲ ਕਹਿਣ ਨੂੰ ਹੈ ਕਿ ਇਸ ਨੂੰ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਕਿ ਤੁਸੀਂ ਜੇਕਰ ਕਿਸੇ ਰਾਜ ਦੇ ਲੀਡਰ ਤੋਂ, ਰਾਜ ਦੇ ਅਧਿਕਾਰੀ ਤੋਂ, ਕੇਂਦਰ ਦੇ ਅਧਿਕਾਰੀ ਤੋਂ ਪੁੱਛਗਿੱਛ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਵਿਸ਼ੇਸ਼ ਪਰਮਿਸ਼ਨ ਦੀ, ਵਿਸ਼ੇਸ਼ ਇਜਾਜ਼ਤ ਦੀ ਜ਼ਰੂਰਤ ਨਹੀਂ। ਇਹ ਉਹਨਾਂ ਦੀ ਆਜ਼ਾਦੀ ਹੈ। ਉਸ ਤੋਂ ਅਗਲੀ ਗੱਲ ਜੇਕਰ ਕਹੀਏ ਤਾਂ ED ਜੇਕਰ ਜਵਾਬ ਦੇ ਆ ਤਾਂ ਉਹ ਵਿੱਤ ਮੰਤਰਾਲੇ ਨੂੰ ਆ, ਫਾਈਨਾਂਸ ਡਿਪਾਰਟਮੈਂਟ ਆ ਜਿਹੜਾ ਉਹਨਾਂ ਦੇ ਨਾਲ ਇਹ ਜੁੜੀ ਹੋਈ ਹੈ। ਇਸ ਤੋਂ ਇਲਾਵਾ ਜੇ ਤੁਸੀਂ ED ਦੀਆਂ ਗੱਲਾਂ ਕਰਦੇ ਆ ਜਾਂ ED ਦੇ ਕੰਮ ਕਾਜਾਂ ਦੀ ਫੰਕਸ਼ਨਿੰਗ ਵੇਖਦੇ ਆ ਤਾਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ED ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਤੋਂ ਮਦਦ ਲੈਂਦੀ ਵੀ ਹੈ ਤੇ ਉਹਨਾਂ ਨੂੰ ਮਦਦ ਦਿੰਦੀ ਵੀ ਹੈ। ਹੁਣ ਇਹਨਾਂ ਉੱਤੇ ਇਹ ਦਬਾਅ ਨਹੀਂ ਕਿ ਇਹਨਾਂ ਨੇ ਕਿਸੇ ਤੋਂ ਪੁੱਛਗਿੱਛ ਕਰਨ ਦੇ ਲਈ ਵਿਸ਼ੇਸ਼ ਇਜਾਜ਼ਤਾਂ ਲੈਣੀਆਂ, ਪਰ ਸਮੇਂ ਦੀਆਂ ਸਰਕਾਰਾਂ, ਉਹ ਕਹਿੰਦੇ ਨਾ ਕਿ ਜਿਹਦੀ ਖਾਈਏ ਬਾਜਰੀ ਤੇ ਉਹਦੀ ਭਰੀਏ ਹਾਜ਼ਰੀ, ਸਮੇਂ ਦੀਆਂ ਸਰਕਾਰਾਂ ਮੌਕੇ ਮੌਕੇ ਉੱਤੇ ਇਸ ਤਰੀਕੇ ਦੇ ਨਾਲ ਇਹ ਕੇਂਦਰੀ ਏਜੰਸੀਆਂ ਨੂੰ ਵਰਤਦੀਆਂ ਰਹੀਆਂ ਤੇ ਵਰਤਦੀਆਂ ਰਹਿਣਗੀਆਂ, ਕਿਉਂਕਿ ਸਾਡੀ ਮਾਨਸਿਕਤਾ ਦੇ ਵਿੱਚ ਇਹ ਚੀਜ਼ ਘਰ ਗਈ ਹੈ। ਮੈਂ ਇਸ ਤੋਂ ਪਿੱਛੇ ਜਾਂਦਾ
ਜੀ,
ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਇੱਕ ਮੁੱਖ ਮੰਤਰੀ ਦੇ ਚਿਹਰੇ ਵਜੋਂ ਉੱਭਰ ਰਹੇ ਸੀ ਲਗਾਤਾਰ, ਤਾਂ ਇਹ ਕਾਂਗਰਸ ਉਦੋਂ ਕੇਂਦਰ ਦੇ ਵਿੱਚ ਸੀ। ਇਹਨਾਂ ਨੇ ਕੀ ਕੀਤਾ ਸੀ ਕਿ CBI ਦੀ ਜਾਂਚ ਲਗਾਤਾਰ ਨਰਿੰਦਰ ਮੋਦੀ ਦੇ ਖਿਲਾਫ ਖੋਲੀ ਰੱਖੀ ਸੀ, ਤਾਂ ਉਹ ਕਹਿੰਦੇ ਨਾ ਕਿ ਜੇਕਰ ਕਰੋਗੇ ਤਾਂ ਭਰੋਗੇ। ਇਹ ਜਿਹੜੀ ਬਦਲੇਖੋਰੀ ਦੀ ਸਿਆਸਤ ਹੈ, ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਤੇ ਨਾਲ ਦੀ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿੱਚ ਕੁਝ ਕੁ ਸਮਾਂ ਵੇਖੀ ਗਈ, ਮੁੜ ਕੇ ਬਾਅਦ ਵਿੱਚ ਤਾਂ ਲੋਕ ਵੀ ਕਹਿਣ ਲੱਗ ਪਏ ਸੀ ਕਿ ਸਮਝੌਤੇ ਵਾਲੀ ਸਿਆਸਤ ਕਰਨ ਲੱਗ ਪਏ ਨੇ। ਇਹ ਸ਼ੁਰੂਆਤ ਵਿੱਚ ਵੇਖੀ ਗਈ ਜਦੋਂ ਉਹ 2002 ਤੋਂ ਤੇ 2007 ਵਾਲੇ ਰਾਜ ਦੇ ਵਿੱਚ ਆਉਂਦੇ ਨੇ। ਉਸ ਤੋਂ ਪਹਿਲਾਂ ਬਾਦਲ ਸਾਹਿਬ ਦਾ ਜਿਹੜਾ ਰਾਜ ਸੀ 97 ਤੋਂ 2002 ਵਾਲਾ ਰਹਿੰਦਾ, ਤਾਂ ਉਸ ਵਕਤ ਥੋੜੀ ਜਿਹੀ ਵੇਖੀ ਗਈ ਸੀ। ਉਸ ਤੋਂ ਬਾਅਦ ਚਲੋ ਠੀਕ ਹੈ, ਇੱਥੇ ਬਦਲੇਖੋਰੀ ਜਿਹੜੀ ਖਤਮ ਹੋ ਗਈ ਸੀ, ਬੰਦ ਹੋ ਗਈ ਸੀ ਜਾਂ ਨਿਬੇੜ ਲਈ ਗਈ ਸੀ ਜਾਂ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਗਏ ਸੀ, ਚਲੋ ਖੈਰ ਇਹਨਾਂ ਗੱਲਾਂ ਚ ਆਪਾਂ ਨਾ ਜਾਈਏ, ਤਾਂ ਮੈਂ ਇਹ ਗੱਲ ਕਹਿੰਦਾ ਕਿ ਇਸ ਸੰਸਥਾ ਦੇ ਉੱਤੇ ਕੋਈ ਦਬਾਅ ਨਹੀਂ, ਪਰ ਹਰ ਸੰਸਥਾ ਦੇ ਵਿੱਚ ਜੇਕਰ ਅਸੀਂ ਕਹੀਏ ਕਿ ਇਮਾਨਦਾਰੀ ਕੁੱਟ ਕੁੱਟ ਕੇ ਭਰੀ ਹੁੰਦੀ ਹੈ, ਚਾਹੇ ਅਸੀਂ CBI ਦੀ ਗੱਲ ਕਰੀਏ, ਪੁਲਿਸ ਦੀ ਗੱਲ ਕਰੀਏ, ਈਵਨ ਮੈਂ ਤਾਂ ਇਹ ਵੀ ਕਹਿੰਦਾ ਕਿ ਧਾਰਮਿਕ ਸਥਾਨਾਂ ਦੇ ਉੱਤੇ ਹਰ ਕੋਈ ਸ਼ਰਧਾਲੂ ਨਹੀਂ ਹੁੰਦਾ ਤੇ ਹਰ ਕੋਈ ਚੋਰ ਨਹੀਂ ਹੁੰਦਾ
ਜੀ,
ਪੱਬਾਂ ਕਲੱਬਾਂ ਦੇ ਵਿੱਚ ਵੀ ਹਰ ਕੋਈ ਮਾੜਾ ਨਹੀਂ ਹੁੰਦਾ, ਉਹਦੇ ਵਿੱਚ ਵੀ ਚੰਗੇ ਹੁੰਦੇ ਨੇ। ਅਸਲ ਵਿੱਚ ਥਾਂ ਨਹੀਂ ਡਿਸਾਈਡ ਕਰਦੇ ਬੰਦੇ ਦੀ ਸ਼ਖਸੀਅਤ ਨੂੰ, ਬੰਦੇ ਦੀ ਸ਼ਖਸੀਅਤ ਉਸ ਥਾਂ ਨੂੰ ਡਿਸਾਈਡ ਕਰਦੀ ਹੈ ਕਿ ਉਹ ਕਿਸ ਤਰੀਕੇ ਦਾ ਹੈ। ਤੁਸੀਂ ED ਦਾ ਜੇ ਸਾਡੇ ਦਿਮਾਗ ਵਿੱਚ ਨਾ ਆਉਂਦਾ ਤਾਂ ਸਾਨੂੰ ਜਾਪਦਾ ਕਿ ਉੱਥੇ ਤਾਂ ਸਾਰੇ ਜਿਹੜੇ ਅਧਿਕਾਰੀ ਆ ਉਹ ਧੋਤੇ ਹੋਣਗੇ
ਜੀ,
ਸਾਨੂੰ ਤਾਂ ਲੱਗਦਾ ਕਿ ਉੱਥੋਂ ਦੇ ਜਿਹੜੇ ਅਧਿਕਾਰੀ ਆ ਉਹ ਕਿਸੇ ਤਰੀਕੇ ਦਾ ਗਲਤ ਸਟੈਪ ਨਹੀਂ ਚੱਕਦੇ ਹੋਣਗੇ, ਤੇ ਸਾਨੂੰ ਜਦੋਂ ਇਹ ਲੱਗਦਾ ਕਿ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੈ ਉਹ ਤਾਂ ਸਾਰੇ ਦੇ ਸਾਰੇ ਮਾੜੇ ਹੋਣਗੇ, ਤਾਂ ਨਹੀਂ, ਇਸ ਤਰੀਕੇ ਨਾਲ ਨਹੀਂ ਹੁੰਦਾ ਹੁੰਦਾ। ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਪਰਸਨ ਟੂ ਪਰਸਨ ਵੈਰੀ ਕਰਦਾ ਹੈ, ਜੇਲ੍ਹ ਦੇ ਵਿੱਚ ਬੈਠੇ ਕਈ ਕੈਦੀ ਵੀ ਚੰਗੇ ਹੋ ਸਕਦੇ ਆ ਤੇ ਕੁਰਸੀਆਂ ਤੇ ਬੈਠੇ ਕੁਝ ਅਧਿਕਾਰੀ ਵੀ ਇਸ ਤਰੀਕੇ ਦੇ ਹੋ ਸਕਦੇ ਆ ਜਿਨ੍ਹਾਂ ਨੂੰ ਜਾਪਦਾ ਕਿ ਸਾਡਾ ਕਾਰਜਕਾਲ, ਸਾਨੂੰ ਤਰੱਕੀਆਂ, ਸਾਨੂੰ ਪ੍ਰਮੋਸ਼ਨ, ਸਾਨੂੰ ਆਜ਼ਾਦੀ, ਸਾਨੂੰ ਇਹ ਸਭ ਕੁਝ ਮਿਲ ਰਿਹਾ ਤਾਂ ਸਾਨੂੰ ਕੰਮ ਕਰਨ ਵਿੱਚ ਕੀ ਹਰਜ ਹੈ। ਮੈਂ ਕਿਸੇ ਉੱਤੇ ਸਵਾਲ ਨਹੀਂ ਚੱਕਦਾ, ਨਾ ਹੀ ਮੈਨੂੰ ਕਿਸੇ ਬਾਰੇ ਕੋਈ ਬਹੁਤਾ ਪਤਾ ਹੈ, ਪਰ ਮੇਰੀ ਇੱਕ ਅੰਦਾਜ਼ਨ ਇਹ ਰਾਏ ਹੈ ਕਿ ਸੋਸਾਇਟੀ ਦੇ ਵਿੱਚ ਕੁਦਰਤ ਦੀ ਇੱਕ ਇਹ ਵੱਖਰਤਾ ਹੈ, ਕੁਦਰਤ ਦਾ ਇੱਕ ਡਿਜ਼ਾਈਨ ਹੈ ਕਿ ਚਾਹੇ ਉਹਨੇ ਮਨੁੱਖ ਵੀ ਬਣਾਇਆ ਤਾਂ ਉਹ ਸ਼ਕਲਾਂ ਤੇ ਸੁਭਾਅ ਤੋਂ ਵੱਖਰਾ ਵੱਖਰਾ ਰੱਖਿਆ, ਤਾਂ ਹੀ ਤਾਂ ਕਰਕੇ ਕੁਦਰਤ ਦਾ ਇਹ ਵੰਨ ਸਵੰਨਾ ਸਮੇਲ ਹੁੰਦਾ ਹੈ। ਸਰਕਾਰਾਂ ਵਿੱਚ ਵੀ ਇਸ ਤਰੀਕੇ ਦਾ ਵੰਨ ਸਵੰਨਾ ਸਮੇਲ ਹੁੰਦਾ ਹੈ, ਇਹਨਾਂ ਸੰਸਥਾ ਵਿੱਚ ਵੀ ਇਸ ਤਰੀਕੇ ਦਾ ਵੰਨ ਸਵੰਨਾ ਸਮੇਲ ਹੁੰਦਾ ਹੈ ਜਿਹੜਾ ਆਪਣੇ ਹਿੱਤਾਂ ਦੇ ਲਈ ਕੁਝ ਇਸ ਤਰੀਕੇ ਦੇ ਕਰਦੇ ਨੇ ਜੀ।
ਜੀ, ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ ਸੀਗਾ, ਕਿਉਂਕਿ ਦੁਨੀਆ ਉਹ ਲੜੀਵਾਰ ਉਹੀ ਕਰਦੀ ਆ ਰਹੀ ਆ, ਕਹਿੰਦੇ ਵੀ ਜੇ ਆਪਣੇ ਏਰੀਏ ਦਾ ਕੋਈ MLA ਬਣ ਜਾਵੇ ਸਾਡੇ ਪਿੰਡਾਂ ਦਾ ਸੁਧਾਰ ਹੋ ਜਾਵੇਗਾ। ਸੋ ਹਰ ਇੱਕ ਆਪਣੇ ਦੀ ਗੱਲ ਕਰਦਾ ਆ, ਹਰ ਇੱਕ ਆਪਣੇ ਦੀ ਗੱਲ ਕਰਦਾ ਆ, ਇਹ ਨਹੀਂ ਸੋਚਦਾ ਵੀ ਜਿੱਥੇ ਸੁਧਾਰ ਦੀ ਲੋੜ ਹੈ ਉਹ ਸਾਰੇ ਪਾਸੇ ਹੋਣਾ ਚਾਹੀਦਾ। ਸੋ ਇਹ ਵੀ ਇੱਕ ਮੱਧਭਾਦੀ ਗੱਲ ਹੈਗੀ ਹੈ, ਜੇ ਲੋਕੀ ਗੱਲਾਂ ਕਰਦੇ ਆ ਵੀ ਨਹੀਂ ਵੋਟ ਆਪਾਂ ਇਹਨੂੰ ਪਾਣੀ ਆ ਵੀ ਸਾਡੇ ਏਰੀਏ ਦਾ ਸੁਧਾਰ ਹੋ ਜਾਵੇ, ਦੂਸਰੇ ਦਾ ਨਾ ਹੋਵੇ। ਤੇ ਆਸ਼ੀਸ਼ ਮਿਸ਼ਰੇ ਦਾ ਕੀ ਹੋਇਆ?
ਆਸ਼ੀਸ਼ ਮਿਸ਼ਰਾ ਜੀ, ਅਸੀਂ ਸਾਰੇ ਹੀ ਜਾਣਦੇ ਹਾਂ ਕਿ 3 ਅਕਤੂਬਰ ਦਾ ਉਹ ਦਿਨ ਸੀ, 2021 ਉਹ ਸਾਲ ਸੀ, 3 ਅਕਤੂਬਰ 2021 ਨੂੰ ਜਦੋਂ ਕਿਸਾਨੀ ਅੰਦੋਲਨ ਆਪਣੇ ਸਿਖਰ ਤੇ ਸੀ ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਦੇ ਇਸ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ। ਖੈਰ ਵੱਡੇ ਪਿਓ ਦਾ ਪੁੱਤ ਸੀ ਜੀ, ਉਹਦਾ ਜਿਹੜਾ ਪਿਤਾ ਹੈ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਆਸ਼ੀਸ਼ ਮਿਸ਼ਰਾ, ਤੇ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਮਾਫ ਕਰਨਾ ਅਜੇ ਮਿਸ਼ਰਾ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਉਹਦਾ ਬੇਟਾ ਆਸ਼ੀਸ਼ ਮਿਸ਼ਰਾ, ਤਾਂ ਆਸ਼ੀਸ਼ ਮਿਸ਼ਰਾ ਜੋ ਕਿ ਇਸ ਕੇਸ ਦੇ ਵਿੱਚ ਜਿਹਦੇ ਵਿੱਚ ਇੱਕ ਪੱਤਰਕਾਰ, 4 ਕਿਸਾਨ ਤੇ 4 ਹੋਰ ਸਥਾਨਕ ਲੋਕਾਂ ਦੀ ਜੋ ਹੱਤਿਆ ਹੁੰਦੀ ਹੈ ਉਸ ਮਸਲੇ ਦੇ ਉੱਤੇ, ਕਿਸਾਨੀ ਅੰਦੋਲਨ ਦੇ ਉੱਤੇ ਜਦੋਂ ਉਹ ਅੰਦੋਲਨ ਕਰ ਰਹੇ ਹੁੰਦੇ ਆ, ਰੋਸ ਪ੍ਰਗਟਾ ਕਰ ਰਹੇ ਹੁੰਦੇ ਤੇ ਆਪਣੀਆਂ ਗੱਡੀਆਂ ਦਾ ਕਾਫਲਾ ਉਹ ਲਿਆ ਕੇ ਉਹਨਾਂ ਬੈਠੇ ਲੋਕਾਂ ਤੇ ਚੜਾਉਂਦਾ ਤੇ ਨਾਲ ਦੀ ਨਾਲ ਫਾਇਰਿੰਗ ਵੀ ਹੁੰਦੀ ਹੈ, ਇਹ ਪੂਰੇ ਦਾ ਪੂਰਾ ਮਸਲਾ ਸੀ। ਇਸ ਮਸਲੇ ਦੇ ਵਿੱਚ ਪਹਿਲਾਂ UP ਦੀ ਸਰਕਾਰ ਨੇ ਖੁੱਲ ਕੇ ਮਦਦ ਕੀਤੀ, ਮੈਂ ਇਸ ਗੱਲ ਦੇ ਕਹਿਣ ਵਿੱਚ ਕੋਈ ਗਰੇਜ਼ ਨਹੀਂ ਰੱਖੂਗਾ, ਉਹਨਾਂ ਨੇ ਮਦਦ ਕੀਤੀ ਕਿ ਉੱਥੋਂ ਦਾ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਅਜੇ ਮਿਸ਼ਰਾ, ਉਹਨਾਂ ਦਾ ਬੇਟਾ ਜੀ ਆਸ਼ੀਸ਼ ਮਿਸ਼ਰਾ, ਤਾਂ ਉਹਨਾਂ ਨੂੰ ਜਾਪਦਾ ਸੀ ਕਿ ਅਸੀਂ ਕਿਉਂਕਿ UP ਦੇ ਵਿੱਚ ਇਲੈਕਸ਼ਨ ਵੀ ਆ ਗਿਆ ਤਾਂ ਉਹਨਾਂ ਨੂੰ ਇਸ ਚੀਜ਼ ਦੀ ਲੋੜ ਸੀ ਕਿ ਉਹਨਾਂ ਦਾ ਜਿਹੜਾ ਮੰਤਰੀ ਸੀ ਉਹ ਆਜ਼ਾਦ ਤਰੀਕੇ ਦੇ ਨਾਲ, ਪਾਵਰ ਦੇ ਤਰੀਕੇ ਦੇ ਨਾਲ ਆਪਣੀ ਕੰਪੇਨ ਦੇ ਵਿੱਚ ਉਹਨਾਂ ਦੇ ਇਸ ਚੋਣਾਂ ਦੇ ਵਿੱਚ ਸਾਥ ਦੇਵੇ। ਤਾਂ ਇੱਕ ਨਾ ਜੀ, ਪਹਿਲੀ ਉਹਨਾਂ ਨੇ ਜ਼ਮਾਨਤ ਲੈ ਲਈ ਸੀ 10 ਫਰਵਰੀ
ਜੀ,
10 ਫਰਵਰੀ ਨੂੰ ਜ਼ਮਾਨਤ ਹੁੰਦੀ ਹੈ। ਤਾਂ ਹਾਲਾਂਕਿ ਅਸੀਂ ਜਾਣਦੇ ਹਾਂ ਕਿ UP ਦੇ ਵਿੱਚ ਕਾਫੀ ਸੀਟਾਂ ਹੋਣ ਕਰਕੇ ਇੱਕ ਗੇਟ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ, ਬਹੁਤੇ ਗੇੜਾਂ ਦੇ ਵਿੱਚ ਵੋਟਾਂ ਪੈਂਦੀਆਂ, ਤੇ ਉਸ ਗੇਟ ਦੀਆਂ ਵੋਟਾਂ ਦੇ ਵਿੱਚ ਜਿੱਥੋਂ ਦਾ ਲਖੀਮਪੁਰ ਖੀਰੀ ਦੀ ਅਸੀਂ ਗੱਲ ਕਰੀਏ ਤਾਂ ਉਸ ਗੇਟ ਵਿੱਚ ਹਲੇ 8-10 ਦਿਨ ਬਾਕੀ ਸੀ, ਤਾਂ ਉਸ ਨੇ ਰੱਜ ਕੇ ਭਾਜਪਾ ਦੇ ਲਈ ਉਹਨਾਂ 8-10 ਦਿਨਾਂ ਵਿੱਚ ਕੰਮ ਕੀਤਾ, ਗਵਾਹਾਂ ਨੂੰ ਧਮਕਾਇਆ, ਡਰਾਇਆ, ਹਮਲੇ ਕੀਤੇ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੀ ਪਹੁੰਚ ਕੀਤੀ, ਉਹਨਾਂ ਦੀ ਜਿਹੜੀ ਜ਼ਮਾਨਤ ਕੈਂਸਲ ਹੋਈ, ਵਾਪਸ ਉਹ ਜੇਲ੍ਹ ਦੇ ਵਿੱਚ ਗਏ। ਹੁਣ ਇੱਕ ਵਾਰੀ ਫੇਰ, ਹੁਣ ਤੁਸੀਂ ਕਹੋਗੇ ਇੱਕ ਵਾਰੀ ਫੇਰ ਕਿਉਂ, ਕਿਉਂਕਿ ਹੁਣ ਵੀ ਗੁਜਰਾਤ ਆ ਗਿਆ ਜੀ, ਹੁਣ ਵੀ 2024 ਆ ਗਿਆ, ਹੁਣ ਵੀ ਇੱਕ ਯੂਨਿਟ ਦੇ ਰੂਪ ਵਿੱਚ ਇਕੱਠੇ ਹੋਣਾ, ਤਾਂ ਇਲਾਹਾਬਾਦ ਦੀ ਹਾਈਕੋਰਟ ਦੇ ਵਿੱਚ ਜਿਹੜਾ ਲਖਨਊ ਬੈਂਚ ਹੈ ਉਹ ਜਾਂਚ ਕਰ ਰਿਹਾ ਇਹਦੀ, ਤਾਂ ਉਹਨਾਂ ਕੋਲੇ ਇਹ ਅਰਜ਼ੀ ਹੈ ਜਿਹੜੀ ਲਾਈ ਗਈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੂੰ ਜੀ ਆਸ਼ੀਸ਼ ਮਿਸ਼ਰੇ ਨੂੰ ਜ਼ਮਾਨਤ ਦੇ ਦਿਓ। ਤਾਂ ਪਰ ਉਸ ਬੈਂਚ ਨੇ ਇਹ ਜ਼ਮਾਨਤ ਦਾ ਫੈਸਲਾ ਪਹਿਲਾਂ ਤਾਂ 15 ਜੁਲਾਈ ਨੂੰ ਰਾਖਵਾਂ ਰੱਖ ਲਿਆ ਸੀ, ਪਰ ਹੁਣ ਉਹਨਾਂ ਨੇ ਇਹ ਅਰਜ਼ੀ ਹੀ ਖਾਰਜ ਕਰ ਦਿੱਤੀ ਆ। ਉਹ ਕਹਿੰਦੇ ਕਿ ਜ਼ਮਾਨਤ ਨਹੀਂ ਮਿਲੂਗੀ। ਖੈਰ ਤੁਸੀਂ ਕਹੋਗੇ ਕਿ ਇਹ ਇਸ ਤਰੀਕੇ ਨਾਲ ਕਿਉਂ ਹੋਇਆ, ਕਿਉਂਕਿ ਜੇ ਭਾਜਪਾ ਚੱਲ ਰਹੀ ਹੈ, ਇੱਕ ਲਹਿਰ ਚੱਲ ਰਹੀ ਹੈ, ਤਾਂ ਫਿਰ ਤਾਂ ਜ਼ਮਾਨਤ ਮਿਲ ਜਾਣੀ ਚਾਹੀਦੀ ਸੀ, ਪਹਿਲਾਂ ਵੀ ਤਾਂ ਮਿਲੀ ਗਈ ਸੀ। ਅਸਲ ਵਿੱਚ ਸੁਪਰੀਮ ਕੋਰਟ ਨੇ ਇਹ ਸੰਦੇਸ਼ ਦਿੱਤੇ ਨੇ ਕਿ ਜਿੰਨਾ ਚਿਰ ਇਹ ਜਿਹੜੇ ਗਵਾਹ ਨੇ ਆਪਣੀਆਂ ਉਹ ਪੂਰੀਆਂ ਦੀਆਂ ਪੂਰੀਆਂ ਦਲੀਲਾਂ, ਆਪਣਾ ਪੱਖ, ਆਪਣੀ ਸੁਰੱਖਿਆ ਪੂਰੇ ਤਰੀਕੇ ਦੇ ਨਾਲ ਪੂਰੀ ਨਹੀਂ ਕਰ ਲੈਂਦੇ, ਉਹਨਾਂ ਨੂੰ ਜਾਪਦਾ ਨਹੀਂ ਕਿ ਅਸੀਂ ਕੇਸ ਦੇ ਵਿੱਚ ਜਿੰਨਾ ਕੁਝ ਆਊਟਪੁੱਟ ਦੇ ਰੂਪ ਵਿੱਚ ਦੇਣਾ ਸੀ ਦੇ ਚੁੱਕੇ ਹਾਂ, ਉਹਨਾਂ ਚਿਰ ਜ਼ਮਾਨਤ ਦੀ ਸੁਣਵਾਈ ਨਹੀਂ ਕਰਨੀ, ਉਹਦੇ ਉੱਤੇ ਕੋਈ ਜ਼ਮਾਨਤ ਨਹੀਂ ਦੇਣੀ। ਇੱਕ ਮਾਣਯੋਗ ਉੱਚ ਅਦਾਲਤ ਦਾ ਇੱਕ ਪ੍ਰੈਸ਼ਰ, ਇੱਕ ਹੁਕਮ, ਇੱਕ ਨਿਰਦੇਸ਼ ਸੀ, ਉਸ ਨਿਰਦੇਸ਼ ਕਰਕੇ ਇਹ ਜਿਹੜੀ ਜ਼ਮਾਨਤ ਹੈ ਉਹਨਾਂ ਨੂੰ ਨਹੀਂ ਮਿਲੀ। ਫਿਲਹਾਲ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਆਸ਼ੀਸ਼ ਮਿਸ਼ਰਾ ਇਹ ਜ਼ਮਾਨਤ ਦੇ ਵਿੱਚ ਕਾਮਯਾਬ ਹੋ ਸਕਦੇ ਨੇ, ਕਿਉਂਕਿ ਦੇਸ਼ ਦੀ ਰਾਜਨੀਤੀ ਦੇ ਹਾਲਾਤ ਬਣ ਰਹੇ ਨੇ ਕਿ ਭਾਜਪਾ 224 ਦੇ ਉੱਤੇ ਬਿਲਕੁਲ ਨਿਗਾਹ ਟਕਾ ਕੇ ਖੜੀ ਹੈ ਤੇ ਉਹਦੇ ਲਈ ਉਹ ਹਰ ਤਰੀਕੇ ਦਾ ਹੱਥ ਕੰਡਾ ਵਰਤੂਗੀ। ਜੀ
ਜੀ ਜਸਵਿੰਦਰ, ਲਾਈਨ ਆਪਣੀ ਹੋਲਡ ਤੇ ਰੱਖਣਾ ਸੀ। ਮੈਂ ਦੱਸ ਦੇਵਾਂ, ਬਰੋਂ ਸਪੋਂਸਰ ਕੀਤਾ ਗਿਆ A1 ਕੈਸ਼ ਐਂਡ ਕੈਰੀ। ਵੀਰੋ, ਤੁਹਾਡੇ ਕੋਲ ਰੈਸਟੋਰੈਂਟ ਦੀ ਬਿਜ਼ਨਸ ਹੈਗੀ ਹੈ, ਰੈਸਟੋਰੈਂਟ ਚਲਾ ਰਹੇ ਹੋ ਜਾਂ ਖੋਲਣਾ ਚਾਹੁੰਦੇ ਹੋ, ਤਾਂ ਤੁਸੀਂ ਸਾਰਾ ਸਮਾਨ ਖਰੀਦ ਸਕਦੇ ਹੋ A1 ਕੈਸ਼ ਐਂਡ ਕੈਰੀ ਤੇ ਕੈਰੀ ਤੋਂ ਹੋਲਸੇਲ ਪ੍ਰਾਈਸ ਵਿੱਚ ਸਮਾਨ ਵੇਚਦਾ। A2Z ਸਰਵਿਸ ਅਵੇਲੇਬਲ ਹੈ, ਡਿਲੀਵਰ ਕਰਕੇ ਦਿੰਦੇ ਆ, ਖੁਦ ਤੁਸੀਂ ਸ਼ੋਪਿੰਗ ਕਰ ਸਕਦੇ ਹੋ A1 ਕੈਸ਼ ਐਂਡ ਕੈਰੀ ਤੇ। ਤੇ ਡਰਕਾਰ ਵਾਲੇ ਹਨ, ਡਰਾਈਵਰ ਚਾਹੀਦੇ ਆ, $6,000 ਦਾ ਬੋਨਸ ਦੇ ਰਹੇ ਆ, ਸਾਈਨਿੰਗ ਬੋਨਸ। ਇਹ ਕਿੱਦਾਂ ਮਿਲ ਸਕਦਾ, ਕਾਲ ਕਰ ਲੈਣੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਵਧੀਆ ਪੇ ਪੈਕੇਜ ਮਿਲਦੇ ਹਨ ਡਰਕਾਰ ਵਾਲੇ ਦੇ। drakar.com ਜਾਂ 437-242-3158 4372423158 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਡਰਕਾਰ ਵਾਲਿਆਂ ਦੇ ਨਾਲ। ਤੇ ਅਟਲਾਂਟਿਸ ਰੇਡੀਏਟਰ ਵਾਲੇ ਹਨ, ਟਰੱਕਾਂ ਦੇ ਰੇਡੀਏਟਰ ਰਿਪਲੇਸ ਕਰਵਾਉਣਾ ਚਾਹੁੰਦੇ ਹੋ, ਰੇਡੀਏਟਰ ਲੀਕ ਕਰਦਾ ਤਾਂ ਰਿਪਲੇਸ ਕਰਵਾ ਸਕਦੇ, 2-3 ਘੰਟੇ ਦੀ ਸਰਵਿਸ ਹੈਗੀ ਹੈ, ਕਾਲ ਕਰ ਲਵੋ। 800 ਡਿਕਸੀ ਰੋਡ ਤੇ ਹਨ, ਸਰਵਿਸ ਤੇ ਲੇਬਰ ਦੀ ਵਾਰੰਟੀ 1 ਸਾਲ ਦੀ ਹੈਗੀ ਆ। ਨਵ ਭੰਡੀਰ ਨਾਲ ਗੱਲਬਾਤ ਕਰਨੀ ਹੈ 9056703696 ਤੇ ਤੁਸੀਂ ਗੱਲਬਾਤ ਕਰ ਲਿਓ। ਕਬੱਡੀ ਦਾ ਟੂਰਨਾਮੈਂਟ ਜੁਲਾਈ ਦੀ 31 ਨੂੰ ਵਿੱਚ ਇਸ ਵੀਕਐਂਡ ਦੇ ਹੋਣ ਜਾ ਰਿਹਾ, ਦੇਖਣਾ ਜ਼ਰੂਰ। ਇਹਨੂੰ ਲੈ ਕੇ ਆ ਰਹੇ ਨੇ ਬ੍ਰੈਂਪਟਨ ਕਬੱਡੀ, ਬ੍ਰੈਂਪਟਨ ਯੂਨਾਈਟਡ ਕਬੱਡੀ ਕਲੱਬ ਵਾਲੇ। ਅਤੇ ਇਹ ਤੋਂ ਅਗਲਾ ਟੂਰਨਾਮੈਂਟ ਇਹ ਹੋਣਾ ਡਿਕਸੀ ਗਰਾਊਂਡ ਵਿੱਚ, ਇਹ ਤੋਂ ਅਗਲਾ ਟੂਰਨਾਮੈਂਟ ਲੈ ਕੇ ਆ ਰਹੇ ਹਨ, ਚੌਥਾ ਟੂਰਨਾਮੈਂਟ ਉਹ ਲੈ ਕੇ ਆ ਰਹੇ ਹਨ ਗਲਾਟ ਸੋਤਾ ਅਤੇ ਉਹਨਾਂ ਦੀ ਟੀਮ ਅੰਟੇਰੀਓ ਕਬੱਡੀ ਕਲੱਬ ਵਾਲੇ। ਇਹ ਹੋਣ ਜਾ ਰਿਹਾ ਜਿਹੜਾ ਕੈਂਡੀ ਰੋਡ 'ਤੇ ਸਟੇਡੀਅਮ ਹੈਗਾ, ਸਿਟੀ ਵੱਲੋਂ ਬਣਾਇਆ ਗਿਆ, ਬਹੁਤ ਵਧੀਆ ਸਟੇਡੀਅਮ ਹੈ। ਆਊਟਸਾਈਡ ਉੱਥੇ ਘਾਹ 'ਤੇ ਮੈਚ ਹੋਣੇ ਆ, ਬਲੀਚਰਸ ਰੱਖੇ ਗਏ ਹਨ। ਸੋ ਇਹ ਹੋਣਾ ਅਗਸਤ ਦੀ 6 ਤਰੀਕ ਨੂੰ ਬਿਲਕੁਲ ਫਰੀ ਵਿੱਚ। ਸੋ ਦੋਨੇ ਟੂਰਨਾਮੈਂਟ ਇੱਕ ਡਿਕਸੀ ਗੁਰੂ ਘਰ ਡਿਕਸੀ ਗਰਾਊਂਡ ਦੇ ਵਿੱਚ ਜਿਹੜਾ ਹੁਣ ਆ ਬ੍ਰੈਂਪਟਨ ਯੂਨਾਈਟਡ ਕਲੱਬ ਕਬੱਡੀ ਕਲੱਬ ਲੈ ਕੇ ਆ ਰਿਹਾ ਜੁਲਾਈ ਦੀ 31 ਤਰੀਕ ਨੂੰ। ਭਰਮਾ ਹੰਗਾਰਾ ਮਿਲਦਾ ਆ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਪਹੁੰਚਦੇ, ਖਾਣਾ ਪੀਣਾ ਬਿਲਕੁਲ ਫਰੀ ਵਿੱਚ ਹੁੰਦਾ, ਮੈਚ ਵੀ ਫਰੀ ਵਿੱਚ ਦੇਖਣ ਨੂੰ ਹੈਗੇ ਆ। ਤੁਸੀਂ ਪਹੁੰਚਣਾ ਡਿਕਸੀ ਗਰਾਊਂਡ ਦੇ ਵਿੱਚ ਇਸ ਵੀਕਐਂਡ ਜੁਲਾਈ ਦੀ 31 ਤਰੀਕ ਨੂੰ ਪਹੁੰਚਣਾ ਜ਼ਰੂਰ। ਟਾਈਮ ਸਮਾਪਤੀ ਵੱਲ ਜਾ ਰਿਹਾ, 770 ਅਡਾਲ ਤੇ ਮੈਂ ਇੱਕ ਹੋਰ ਖਬਰ ਦੀ ਸਾਂਝ ਲੈਣੀ ਚਾਹੁੰਦਾ, ਸਪੈਸ਼ਲੀ ਜਿਹੜੀ ਉਹ ਕੜੇ ਵਾਲੀ ਆ, ਉਹ ਕਿਹੜੀ ਖਬਰ ਸੀਗੀ, ਕੀ ਕੁਝ ਹੋਇਆ, ਕਿਉਂਕਿ 707 ਤੋਂ ਬਾਅਦ ਆਪਾਂ ਸੀ ਕੇ ਐਮ 2.7 FM ਤੇ ਹੋਣਾ, 770 ਦੇ ਸਰੋਤੇ ਸਾਰੇ ਇਹ ਸੁਣ ਸਕਦੇ, ਦਰਸ਼ਕ ਦੇਖ ਸਕਦੇ ਜੀ ਕੀ ਕੁਝ ਹੋਇਆ।
ਜੀ ਬਿਲਕੁਲ ਜੀ, ਉਹ ਖਬਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵਾਪਰੀ ਹੈ
ਜੀ।
ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਵਾਪਰੀ ਹੈ, ਉਸ ਤੋਂ ਬਾਅਦ ਚਾਹੇ ਕਕਾਰ ਦੇ ਵਿੱਚ ਕੜੇ ਦੀ ਗੱਲ ਹੋਵੇ, ਚਾਹੇ ਕੁਰਪਾਨ ਦੀ ਗੱਲ ਹੋਵੇ, ਕਿਸੇ ਵੀ ਕਕਾਰ ਦੀ ਗੱਲ ਹੋਵੇ, ਮੈਂ ਤਾਂ ਇਸ ਨੂੰ ਇਹ ਸਵਾਲ ਬਣਾ ਕੇ ਚੱਲਦਾ ਕਿ ਤੁਹਾਡੇ ਆਪਣੇ ਉਸ ਖਾਲਸਾ ਰਾਜ ਜਿੱਥੇ ਤੁਸੀਂ ਖਾਲਿਸਤਾਨ ਦੀ ਮੰਗ ਵੀ ਕਰਦੇ ਹੋ, ਮੈਂ ਖਾਲਿਸਤਾਨ ਦਾ ਕੋਈ ਹਮਾਇਤੀ ਜਾਂ ਵਿਰੋਧੀ ਨਹੀਂ, ਮੈਂ ਕਹਿੰਦਾ ਕਿ ਤੁਹਾਡੀ ਆਪਣੀ ਮੰਗ ਹੋ ਸਕਦੀ ਹੈ, ਮੇਰੇ ਆਪਣੇ ਵੱਖਰੇ ਵਿਚਾਰ ਹੋ ਸਕਦੇ ਨੇ, ਪਰ ਉੱਥੇ ਹਲੇ ਸਿੱਖ ਧਰਮ ਦੇ ਕਕਾਰਾਂ ਦੇ ਉੱਤੇ ਇਸ ਤਰੀਕੇ ਦੇ ਸਵਾਲ ਖੜੇ ਹੋਣੇ ਵਾਕਈ ਹੀ ਸੋਚਣ ਵਾਲੇ ਨੇ। ਇਸ ਤੋਂ ਅਗਲੀ ਗੱਲ ਵੀ ਮੈਂ ਕਹਿ ਦੇਵਾਂ ਕਿ ਜ਼ਰੂਰੀ ਨਹੀਂ ਹੁੰਦਾ, ਇਹ ਵੀ ਇੱਕ ਗੱਲ ਸੋਚਣ ਸਮਝਣ ਵਾਲੀ ਹੈ ਕਿ ਜੇਕਰ ਇੱਕ ਇਨਸਾਨ ਨੇ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ ਹੈ ਤਾਂ ਪੂਰੇ ਪੰਜਾਬ ਦਾ ਮਾਹੌਲ ਇਸ ਤਰੀਕੇ ਦਾ ਹੋਵੇ, ਇਸ ਤਰੀਕੇ ਦੀ ਗੱਲ ਵੀ ਨਹੀਂ ਮੰਨਣੀ ਚਾਹੀਦੀ
ਜੀ।
ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਵਹਿਮਨ
ਜੀ,
ਤੇ ਉੱਥੇ ਇੱਕ ਕਾਲਜ ਹੈ ਜੀ RPC ਰੀਜਨਲ ਪੋਲੀਟੈਕਨੀਕਲ ਕਾਲਜ, ਜਿੱਥੇ JEE ਦਾ ਜਿਹੜਾ ਪੇਪਰ ਹੈ, ਇੰਜੀਨੀਅਰਿੰਗ ਦੇ ਲਈ ਜਿਹੜਾ ਪੇਪਰ ਹੁੰਦਾ ਉਹ ਪੇਪਰ ਹੋ ਰਿਹਾ ਸੀ, ਤੇ ਪੇਪਰ ਦੇਣ ਦੇ ਲਈ ਇੱਕ ਬੱਚਾ ਜਿਹੜਾ ਤਰਨਪ੍ਰੀਤ ਤੇ ਹਬੋਰ ਤੋਂ ਆਇਆ ਸੀ ਤੇ ਉਸ ਨੂੰ ਉੱਥੇ ਪੇਪਰ ਦੇਣ ਤੋਂ ਪਹਿਲਾਂ ਕਿਹਾ ਗਿਆ ਕਿ ਤੈਨੂੰ ਆਪਣਾ ਕੜਾ ਉਤਾਰਨਾ ਪਊਗਾ, ਕੋਈ ਵੀ ਮੈਟਲ ਤੁਸੀਂ ਅੰਦਰ ਲੈ ਕੇ ਨਹੀਂ ਜਾ ਸਕਦੇ। ਤਾਂ ਉਹਨਾਂ ਨੇ ਪਹਿਲਾਂ ਉੱਥੋਂ ਦੇ ਅਧਿਕਾਰੀ ਉੱਥੋਂ ਦੇ ਅਮਲੇ ਨੂੰ ਕਿਹਾ ਕਿ ਮੈਂ ਬਹੁਤੇ ਪੇਪਰ ਦਿੱਤੇ ਨੇ, ਮੈਂ ਬਹੁਤ ਥਾਵਾਂ ਤੇ ਪੇਪਰ ਵਿੱਚ ਬੈਠਦਾ, ਮੈਟਲ ਦੀ ਜ਼ਰੂਰ ਮਸਲੇ ਹੁੰਦੇ ਆ ਪਰ ਜਦੋਂ ਗੱਲ ਕਕਾਰਾਂ ਦੀ ਆ ਜਾਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ, ਕਿਉਂਕਿ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਇਹ ਇੱਕ ਤਰੀਕੇ ਦਾ ਸਾਡਾ ਸਿੰਬਲ ਹੈ, ਸਾਡੀ ਇਹ ਪਹਿਚਾਣ ਆ, ਸਾਡੀ ਇਹ ਆਇਡੈਂਟੀ ਹੈ
ਜੀ।
ਪਰ ਉੱਥੇ ਜਿਹੜੇ ਮੈਡਮ ਪ੍ਰਿੰਸੀਪਲ ਸੀ, ਖੈਰ ਮੈਂ ਨਾਮ ਨਹੀਂ ਲੈਣਾ ਚਾਹੁੰਗਾ, ਉਹ ਆਪਣੀ ਜਿੱਦ ਤੇ ਅੜੇ ਰਹੇ ਤੇ ਬੱਚੇ ਨੇ ਕੜਾ ਜਿਹੜਾ ਉਹ ਉਤਾਰ ਦਿੱਤਾ। ਉਹਦੀ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਤੇ ਗਈ, SGPC ਤੀਕਰ ਗਈ, ਹਰਜਿੰਦਰ ਸਿੰਘ ਧਾਮੀ ਤੀਕਰ ਗਈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੀਕਰ ਗਈ, ਸਿਮਰਜੀਤ ਸਿੰਘ ਮਾਨ ਦੇ ਉਸ ਗਰੁੱਪ ਤੀਕਰ ਗਈ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਇਹਦੇ ਉੱਤੇ ਐਕਸ਼ਨ ਲਵਾਂਗੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ ਤੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਇਸ ਮਸਲੇ ਦੀ ਜਾਂਚ ਕਰੂਗੀ। ਪਰ ਇਸ ਦੇ ਸੰਬੰਧ ਦੇ ਵਿੱਚ ਜਿਹੜੇ ਮੈਡਮ ਸੀ ਉੱਥੋਂ ਦੇ, ਉਹਨਾਂ ਨੇ ਮਾਫ਼ੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਮੇਰੀ ਭੁੱਲ ਹੈ ਤੇ ਮੈਂ ਇਹਦੇ ਉੱਤੇ ਮਾਫ਼ੀ ਮੰਗਦੀ ਹਾਂ। ਪਰ ਫਿਰ ਵੀ ਇਹ ਜਿਹੜੀਆਂ ਸੰਸਥਾਵਾਂ ਨੇ ਉਹ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੀਆਂ ਨੇ। ਮੈਂ ਤਾਂ ਇਹ ਗੱਲ ਕਹਿੰਦਾ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਉੱਚ ਅਧਿਕਾਰੀ ਹੋ, ਚਾਹੇ ਸਿੱਖਿਆ ਖੇਤਰ ਦੇ ਵਿੱਚ ਹੋ, ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋ, ਤੁਸੀਂ ਗਜ਼ਟ ਅਫਸਰ ਹੋ
ਜੀ,
ਜਦੋਂ ਤੁਸੀਂ ਗਜ਼ਟ ਅਫਸਰ ਹੋ ਤਾਂ ਫਿਰ ਤੁਹਾਨੂੰ ਤਾਂ ਬਹੁਤ ਜ਼ਿਆਦਾ ਪਤਾ ਹੋਣਾ ਚਾਹੀਦਾ ਆਮ ਅਫਸਰਾਂ ਦੇ ਮੁਕਾਬਲੇ ਕਿ ਜਿਸ ਧਰਤੀ ਤੇ ਬੈਠੇ ਤੁਸੀਂ ਆਪਣੀਆਂ ਸੇਵਾਵਾਂ ਦਿੰਦੇ ਹੋ ਉੱਥੋਂ ਦਾ ਕਲਚਰ ਕੀ ਹੈ, ਜਿਸ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਵਿਰਾਸਤ ਮੀਡੀਆ ਜਿਹੜਾ ਇਸਦਾ ਨਾਮਕਰਨ ਕੀਤਾ, ਇਸ ਸਿਰਲੇਖ ਦੇ ਅਧੀਨ, ਇਸ ਲਾਈਨ ਦੇ ਅਧੀਨ ਜੇਕਰ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ, ਤਾਂ ਗਿਆਨ ਫੇਰ ਹੀ ਵੰਡਿਆ ਜਾ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਜੇਕਰ ਕਿਸੇ ਖਿੱਤੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਖਿੱਤੇ ਦੇ ਕਲਚਰ ਵਾਲੇ ਪਤਾ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਪੰਜਾਬ ਬਾਰੇ ਪਤਾ ਹੋਵੇ, ਜੇਕਰ ਕਿ ਪੰਜਾਬ ਦਾ ਅਧਿਕਾਰੀ ਪੱਛਮੀ ਬੰਗਾਲ ਦੇ ਵਿੱਚ ਵੀ ਜਾ ਕੇ ਉਸ ਨੂੰ ਸਰਵਿਸ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਕੰਮ ਇਹੀ ਕੀਤਾ ਜਾਵੇ। ਮੈਂ ਇਸ ਦੀ ਇੱਕ ਤੁਹਾਨੂੰ ਪੁਖਤਾ ਉਦਾਹਰਨ ਦਿੰਦਾ
ਜੀ।
ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਮੁਕਾਬਲੇ ਪੰਜਾਬ ਨੇ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਆ ਉਹ 100 ਸਾਲ ਘੱਟ ਹੰਢਾਈ ਹੈ
ਜੀ।
ਉਹਦਾ ਕਾਰਨ ਕੀ ਸੀ? ਕਿਉਂਕਿ ਅੰਗਰੇਜ਼ਾਂ ਨੂੰ ਪੰਜਾਬੀ ਕਲਚਰ ਬਾਰੇ ਬਹੁਤ ਘੱਟ ਜਾਣਕਾਰੀ ਸੀ
ਜੀ,
ਤੇ ਦੂਸਰੀ ਗੱਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਧੜੱਲੇਦਾਰ ਜਿਹੜਾ ਰਾਜ ਸੀ ਉਸ ਨੇ ਇਹਨਾਂ ਅੰਗਰੇਜ਼ਾਂ ਨੂੰ ਨੇੜੇ ਫਟਕ ਨਹੀਂ ਦਿੱਤੇ। ਹੁਣ ਇੱਥੇ ਦੂਸਰੀ ਜਿਹੜੀ ਗੱਲ ਹੈ ਕਿ ਨਾ ਹੀ ਤਾਂ ਇੱਥੇ ਕਿ ਬਹੁਤ ਧੜੱਲੇਦਾਰ ਰਾਜ ਹੋਏ ਨੇ ਅੱਜ ਤੀਕਰ, ਆਜ਼ਾਦੀ ਤੋਂ ਬਾਅਦ ਦੀ ਮੈਂ ਗੱਲ ਕਰਦਾ, ਤੇ ਨਾ ਹੀ ਇੱਥੇ ਕੋਈ ਜਿਹੜਾ ਕਲਚਰ ਹੈ ਉਹ ਛੁਪਿਆ ਹੋਇਆ। ਦੋਨੇ ਗੱਲਾਂ ਹੀ ਬੜੀਆਂ ਕਲੀਅਰ ਨੇ ਤਾਂ ਇੱਥੇ ਸਮੱਸਿਆਵਾਂ ਵਧਣ ਦੇ ਜਿਹੜੇ ਚਾਂਸ ਵੀ ਮੌਕੇ ਵੀ ਵੱਧ ਜਾਂਦੇ ਨੇ।
The views expressed on the preceding program may not necessarily be those of the owner or management of WTOR radio station.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਆਂਟੇਰੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ 29ਵਾਂ ਕੈਨੇਡਾ ਕਬੱਡੀ ਕੱਪ 2022। ਸ਼ਨੀਵਾਰ 6 ਅਗਸਤ ਨੂੰ ਹੈਮਿਲਟਨ ਦੇ ਫਰਸਟ ਆਂਟੇਰੀਓ ਸੈਂਟਰ ਵਿਖੇ ਭਾਗ ਲੈ ਰਹੀਆਂ ਟੀਮਾਂ ਪਾਕਿਸਤਾਨ, ਇੰਡੀਆ, ਇੰਗਲੈਂਡ, USA, ਕੈਨੇਡਾ ਈਸਟ ਅਤੇ ਕੈਨੇਡਾ ਵੈਸਟ। ਜਾਣਕਾਰੀ ਲਈ ਕਾਲ ਕਰੋ ਹਰਮਨ ਚਾਹਲ 416-648-5050 ਜਾਂ ਸੁਖਵਿੰਦਰ ਮਾਨ 416-617-2405। 29ਵਾਂ ਕੈਨੇਡਾ ਕਬੱਡੀ ਕੱਪ 2022।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ